ਆਸਟ੍ਰੇਲੀਆ ਪਰ ਵਿੱਚ SBS ਪੰਜਾਬੀ ਪ੍ਰੋਗਰਾਮ ਸੁਣ ਰਹੇ ਸਾਡੇ ਸਰੋਤਿਆਂ ਨੂੰ ਮੈਂ ਦੱਸਦਾਂ ਕਿ ਸਿੰਗਾਪੁਰ ਤੋਂ ਇਸ ਵੇਲੇ ਸਾਡੇ ਨਾਲ ਜੁੜੇ ਹਨ ਲੇਖਕ ਅਮਰਦੀਪ ਸਿੰਘ ਜੀ, ਜਿਨ੍ਹਾਂ ਦੀ ਕਿਤਾਬ ਹਾਲ ਹੀ ਵਿੱਚ ਨਸ਼ਰ ਹੋਈ ਹੈ ਜੀ, ਲੋਸਟ ਹੈਰੀਟੇਜ। ਇਹਨਾਂ ਨੇ ਪਾਕਿਸਤਾਨ ਵਿੱਚ ਸਿੱਖਾਂ ਦੇ ਵਿਰਸੇ ਨੂੰ ਸੰਜੋਇਆ ਹੈ, ਇਕੱਤਰ ਕਰਕੇ ਕਿਤਾਬ ਛਾਪੀ ਹੈ। ਸੋ ਸਭ ਤੋਂ ਪਹਿਲਾਂ ਅਮਰਦੀਪ ਜੀ, ਜੀ ਆਇਆਂ ਨੂੰ SBS ਪੰਜਾਬੀ ਪ੍ਰੋਗਰਾਮ ਵਿੱਚ।
ਥੈਂਕ ਯੂ ਜੀ।
ਇਸ ਤੋਂ ਪਹਿਲਾਂ ਕਿ ਮੈਂ ਤੁਹਾਨੂੰ ਕਿਤਾਬ ਬਾਰੇ ਪੁੱਛਾਂ, ਥੋੜ੍ਹਾ ਜਿਹਾ ਆਪਣੇ ਪਿਛੋਕੜ ਬਾਰੇ ਦੱਸੋ ਕਿ ਤੁਸੀਂ ਲੇਖਕ ਹੋ, ਕਿ ਤੁਸੀਂ ਫੋਟੋਗ੍ਰਾਫਰ ਹੋ, ਕਿ ਤੁਸੀਂ ਇਤਿਹਾਸਕਾਰ ਹੋ, ਤੁਹਾਡਾ ਰੁਝਾਨ ਕਿਸ ਪਾਸੇ ਹੈ?
ਇਹ ਬਹੁਤ ਹੀ ਚੰਗਾ ਕੁਐਸਚਨ ਪੁੱਛਿਆ ਤੁਸੀਂ ਮਨਪ੍ਰੀਤ ਜੀ। ਮੇਰਾ ਰੁਝਾਨ ਕਿਸ ਪਾਸੇ ਹੈ, ਮੈਂ ਆਪ ਹੀ ਕਦੀ ਕਦੀ ਸੋਚਦਾ ਰਹਿਣਾ। ਜ਼ਿੰਦਗੀ ਵਿੱਚ ਬੜੇ ਕੰਮ ਕੀਤੇ ਨੇ, ਇਹ ਤੇ ਸਿਰਫ ਇੱਕ ਮੌਸਮ ਵਾਂਗਣ, ਇਹ ਬਸ ਇੱਕ ਰੁੱਤ ਆਈ ਹੈ ਜਿਹਦੇ ਅੰਦਰ ਮੈਂ ਆਪਣੀ ਜ਼ਿੰਦਗੀ ਦੇ 14 ਮਹੀਨੇ ਕੱਢ ਦਿੱਤੇ ਨੇ ਕਿਤਾਬ ਲਿਖਣ ਵਿੱਚ, ਕਿਉਂਕਿ ਇੱਕ ਚਾਹ ਸੀ ਕਿ ਪੰਥ ਵਾਸਤੇ ਕੁਝ ਕੀਤਾ ਜਾਵੇ, ਜਿਹੜਾ ਆਪਣਾ ਵਿਰਸਾ ਪਾਕਿਸਤਾਨ ਵਿੱਚ ਰਹਿ ਗਿਆ ਉਹਨੂੰ ਜਾ ਕੇ ਐਕਸਪਲੋਰ ਕੀਤਾ ਜਾਵੇ। ਲੇਕਿਨ ਮੈਂ ਬਾਏ ਪ੍ਰੋਫੈਸ਼ਨ ਤੇ ਇੰਜੀਨੀਅਰ ਹਾਂ, ਉਸ ਤੋਂ ਬਾਅਦ ਮੈਂ ਆਪਣੀ MBA ਕੀਤੀ ਹੈ ਯੂਨੀਵਰਸਿਟੀ ਆਫ ਸ਼ਿਕਾਗੋ ਤੋਂ। ਮੈਂ ਆਪਣੀ ਕਰੀਅਰ ਪਹਿਲੇ ਲਾਰਸਨ ਐਂਡ ਟੂਬਰੋ ਇੰਡੀਆ ਪ੍ਰੋਡਕਸ਼ਨ ਲਾਈਨ ਵਿੱਚ ਕੱਟਿਆ, ਫਿਰ ਉਸ ਤੋਂ ਬਾਅਦ ਕ੍ਰੋਮਪਟਨ ਗ੍ਰੀਵਸ ਦੇ ਅੰਦਰ ਮੈਨੇਜਮੈਂਟ ਦੇ ਅੰਦਰ ਸੀਗਾ, ਫਿਰ ਉਸ ਤੋਂ ਬਾਅਦ ਮੈਂ ਕਰੀਬ 21 ਸਾਲ ਕੱਟੇ ਨੇ ਅਮੈਰੀਕਨ ਐਕਸਪ੍ਰੈਸ ਦੇ ਅੰਦਰ, ਅਤੇ 21 ਸਾਲ ਦੇ ਅੰਦਰ ਮੈਂ ਇੰਡੀਆ ਅਤੇ ਹਾਂਗਕਾਂਗ ਅਤੇ ਸਿੰਗਾਪੁਰ ਵਿੱਚ ਸਰਵਿਸ ਕੀਤੀ ਹੈ। ਅਤੇ ਜ਼ਿੰਦਗੀ 'ਚ ਇੱਕ ਇਹਦਾ ਟਾਈਮ ਆਉਂਦਾ ਹੈ ਕਿ ਇਨਸਾਨ ਸੋਚਣ ਲੱਗ ਜਾਂਦਾ ਹੈ ਕਿ ਜ਼ਿੰਦਗੀ ਦਾ ਕੀ ਮਕਸਦ ਅਤੇ ਮਤਲਬ ਸਿਰਫ ਇਹੀ ਹੈ ਕਿ ਅਸੀਂ ਇੱਕ ਰੈਟ ਰੇਸ ਕਰਦੇ ਰਹੀਏ, ਔਰ ਇੱਕ ਰੈਟ ਰੇਸ ਅੰਦਰ ਇੱਕ ਰੈਟ ਹੀ ਜਿੱਤ ਸਕਦਾ ਹੈ। ਇਹ ਜਦੋਂ ਖਿਆਲ ਮੇਰੇ ਮਨ ਵਿੱਚ ਆਉਣ ਲੱਗਿਆ ਅਤੇ 2013 'ਚ ਮੈਂ ਕਿਹਾ ਕਿ ਜ਼ਿੰਦਗੀ ਦੇ ਅੰਦਰ ਕੁਛ ਹੋਰ ਕਰਨਾ ਹੈ, ਅਤੇ ਕਾਰਪੋਰੇਟ ਵਰਲਡ ਮੈਂ 2013 ਦੇ ਅੰਦਰ ਛੱਡੀ ਹੈ 25 ਸਾਲ ਦੀ ਸਰਵਿਸ ਕਰਨ ਤੋਂ ਬਾਅਦ। ਅਤੇ ਮੈਨੂੰ ਆਪ ਨਹੀਂ ਪਤਾ ਸੀ ਕਿ ਅਜੇ ਇਸ ਤੋਂ ਬਾਅਦ ਮੈਂ ਕੀ ਕਰਾਂਗਾ, ਲੇਕਿਨ ਇੰਨਾ ਜਿਹੜਾ ਸ਼ੌਕ ਸੀਗਾ ਕਿ ਵਾਈਲ ਆਈ ਵਾਜ਼ ਇਨ ਦ ਕਾਰਪੋਰੇਟ ਵਰਲਡ ਮੈਂ ਆਪਣਾ ਲਿਖਣ ਦਾ ਪੱਖ ਅਤੇ ਫੋਟੋਗ੍ਰਾਫਿਕ, ਵਿਜੁਅਲ ਆਰਟਸ, ਸਪਿਰਚੁਅਲਿਟੀ ਔਰ ਹਿਸਟਰੀ ਦੀ ਸਟੱਡੀਜ਼ ਅੰਦਰ ਕਾਫੀ ਟਾਈਮ ਕੱਢਦਾ ਸੀਗਾ। ਉਹ ਸਾਰਾ ਮਿਲ ਕੇ ਇਹ ਜੀ ਇੱਕ ਐਨਰਜੀ ਬਣ ਗਈ ਕਾਰਪੋਰੇਟ ਵਰਲਡ ਛੱਡਣ ਤੋਂ ਬਾਅਦ ਕਿ ਦਿਲ 'ਚ ਚਾਹ ਆਇਆ ਕਿ ਜਾ ਕੇ ਪਾਕਿਸਤਾਨ ਵਿੱਚ ਇੱਕ ਟ੍ਰਿਪ ਮਾਰਿਆ ਜਾਵੇ।
ਸੋ ਕਿੰਨਾ ਚਿਰ, ਤੁਸੀਂ ਕਹਿ ਰਹੇ 14 ਮਹੀਨੇ ਲੱਗੇ, ਪਰ ਪਾਕਿਸਤਾਨ ਵਿੱਚ ਤੁਸੀਂ ਕਿੰਨਾ ਸਮਾਂ ਬਿਤਾਇਆ? ਮੈਂ ਵੇਖ ਰਹੀ ਸਾਂ ਮੈਪ ਜਿਹੜਾ ਹੈ, ਇੱਕ ਪਾਸੇ ਨਨਕਾਣਾ ਸਾਹਿਬ ਤੋਂ ਲਾਹੌਰ ਤੋਂ ਸ਼ੁਰੂ ਹੋ ਕੇ ਦੂਜੇ ਪਾਸੇ ਜਮਰੂਦ ਅਤੇ ਉੱਪਰ ਕੋਮਰੀ, ਰਾਵਲਪਿੰਡੀ, ਹਰ ਪਾਸੇ ਤੁਸੀਂ ਗਏ ਹੋ, ਤਾਂ ਕਿੰਨੇ ਕਿੰਨੇ ਸ਼ਹਿਰਾਂ 'ਚ ਗਏ ਹੋ, ਕਿੰਨਾ ਚਿਰ ਲੱਗਿਆ ਤੁਹਾਨੂੰ ਸਿਰਫ ਡਾਟਾ ਇਕੱਠਾ ਕਰਨ ਵਿੱਚ?
ਮੈਂ ਪਾਕਿਸਤਾਨ ਦੇ ਅੰਦਰ ਲਗਾਏ ਨੇ 30 ਦਿਨ। ਮੈਂ ਐਕਚੁਲੀ ਗਿਆ ਨਹੀਂ ਸੀਗਾ ਕਿਤਾਬ ਲਿਖਣ ਵਾਸਤੇ, ਮੈਂ ਸਿਰਫ ਬਸ ਇਹ ਸੀਗਾ ਕਿ ਆਪਣਾ ਜਿਹੜਾ ਵਿਰਸਾ ਹੈ ਉਹਨੂੰ ਐਕਸਪਲੋਰ ਕਰਨਾ ਹੈ। ਕਿਤਾਬ ਦੇ ਰੂਪ ਵਿੱਚ ਕਿਤਾਬ ਆਏਗੀ ਕਿ ਨਹੀਂ ਆਏਗੀ ਇਹ ਮੇਰੇ ਦਿਮਾਗ 'ਚ ਨਹੀਂ ਸੀਗਾ, ਸਿਰਫ ਸੀਗਾ ਕਿ ਜਾ ਕੇ ਵਿਰਸਾ ਐਕਸਪਲੋਰ ਕਰਨਾ ਹੈ। ਅਤੇ ਮੈਂ 30 ਦਿਨ ਦਾ ਵੀਜ਼ਾ ਲੈ ਕੇ ਗਿਆ ਸੀਗਾ ਪਾਕਿਸਤਾਨ। 30 ਦਿਨ ਦੇ ਅੰਦਰ ਮੈਨੂੰ ਆਪ ਨਹੀਂ ਪਤਾ ਸੀਗਾ ਮੈਂ ਕਿੱਥੇ ਜਾਣਾ ਹੈ, ਕੱਲ੍ਹ ਕਿੱਥੇ ਹੋਵਾਂਗਾ, ਪਰਸੋਂ ਕਿੱਥੇ ਹੋਵਾਂਗਾ। ਅਤੇ ਬਸ ਮੈਂ ਲਾਹੌਰ ਪਹੁੰਚ ਗਿਆ, ਮੈਨੂੰ ਪਤਾ ਸੀਗਾ ਕਿੱਥੇ ਫੋਰਟਸ ਨੇ, ਕਿੱਥੇ ਸਿੱਖਾਂ ਦੀ ਪਾਪੂਲੇਸ਼ਨ ਰਹਿੰਦੀ ਸੀ ਅਤੇ ਕਿੱਥੇ ਬੈਟਲ ਗਰਾਊਂਡਸ ਨੇ, ਕਿੱਥੇ ਪੁਰਾਣੇ ਗੁਰਦੁਆਰੇ ਹੁੰਦੇ ਸਨ। ਅਤੇ ਉੱਥੇ ਪਹੁੰਚ ਕੇ ਜਿਸ ਤਰ੍ਹਾਂ ਮੁਲਾਕਾਤ ਹੁੰਦੀ ਰਹੀ ਲੋਕਾਂ ਨਾਲ, ਲਾਈਕ ਮਾਈਂਡਡ ਬੰਦੇ ਮਿਲਦੇ ਗਏ, ਇੱਕ ਨੇ ਮੈਨੂੰ ਦੂਜੇ ਨੂੰ ਰੈਫਰ ਕੀਤਾ, ਦੂਜੇ ਨੇ ਤੀਜੇ ਨੇ ਰੈਫਰ ਕੀਤਾ, ਕਰਦੇ ਕਰਦੇ ਜਿੱਥੇ ਹਵਾ ਚੱਲਦੀ ਗਈ ਮੈਂ ਵੀ ਆਪ ਹੀ ਚੱਲਦਾ ਰਹਿ ਗਿਆ। ਸਮਟਾਈਮਸ ਇਟ ਇਜ਼ ਗੁੱਡ, ਮੈਂ ਇੱਕ ਫਿਲੋਸਫੀ 'ਚ ਬਿਲੀਵ ਕਰਨਾ ਕਿ ਮੂਵਿੰਗ ਵਿਦਆਊਟ ਅ ਮਾਈਂਡ ਸਭ ਤੋਂ ਚੰਗੀ ਚੀਜ਼ ਤੁਹਾਡੇ ਅੱਗੇ ਲਿਆ ਕੇ ਰੱਖ ਦਿੰਦੀ ਹੈ। ਅਤੇ ਪਾਕਿਸਤਾਨ ਟ੍ਰਿਪ ਦੇ ਅੰਦਰ ਵੀ ਇਹੀ ਹੋਇਆ ਸੀਗਾ। ਤੇ ਜਦੋਂ ਮੈਂ ਵਾਪਿਸ ਆਇਆ ਕਿਤਾਬ ਦਾ ਰੂਪ, ਉਸ ਤੋਂ ਬਾਅਦ
ਉਹਨੇ ਤਾਰੀਫ ਸ਼ੁਰੂ ਹੋਈ ਹੈ। ਠੀਕ ਹੈ, ਤੇ ਹੁਣ ਸਾਡੇ ਸਰੋਤਿਆਂ ਨੂੰ ਜ਼ਰਾ ਕਿਤਾਬ ਬਾਰੇ ਦੱਸੋ, ਕਿਉਂਕਿ ਇਹ ਆਮ ਕਿਤਾਬਾਂ ਵਾਂਗ ਨਹੀਂ ਹੈ, ਅਕਸਰ ਅਸੀਂ ਧਾਰਮਿਕ ਸਥਾਨਾਂ ਬਾਰੇ ਕਿਤਾਬ ਵੇਖਨੇ ਆ, ਪਰ ਤੁਸੀਂ ਉਸ ਤੋਂ ਕਈ ਵੱਧ ਕੇ ਨਾ ਸਿਰਫ ਅਧਿਆਤਮਿਕ ਇੰਸਟੀਟਿਊਸ਼ਨਸ, ਪਰ ਤੁਸੀਂ ਜਿਸ ਤਰ੍ਹਾਂ ਕਿਲੇ ਹੈਗੇ ਨੇ, ਮਕਾਨ ਹੈਗੇ ਨੇ, ਕਮਰਸ਼ੀਅਲ ਪ੍ਰੋਪਰਟੀਜ਼, ਬੈਟਲ ਗਰਾਊਂਡਸ ਦੀ ਤੁਸੀਂ ਗੱਲ ਕੀਤੀ ਹੈ ਜਿੱਥੇ ਐਂਗਲੋ ਸਿੱਖ ਵਾਰ ਹੋਈਆਂ ਸਨ। ਸੋ ਸਾਡੇ ਸਰੋਤਿਆਂ ਨੂੰ ਪੂਰਾ ਆਈਡੀਆ ਦਿਓ ਕਿ ਪਰਵਿਊ ਕੀ ਸੀ ਇਸ ਕਿਤਾਬ ਦਾ, ਜਿਸ ਤਰ੍ਹਾਂ ਤੁਸੀਂ ਹੁਣ ਪੇਸ਼ ਕੀਤੀ ਹੈ।
ਦੇਖੋ ਜੀ, ਇਸ ਚੀਜ਼ ਨੂੰ ਸਮਝਣ ਵਾਸਤੇ ਅਸੀਂ ਥੋੜ੍ਹਾ ਟਾਈਮ ਪਿੱਛੇ ਜਾਈਏ, 1947 ਤੋਂ ਪਹਿਲਾਂ। ਸਿੱਖਇਜ਼ਮ ਕਾਫੀ ਨਵਾਂ ਰਿਲੀਜਨ ਹੈ, ਮੈਂ ਰਿਲੀਜਨ ਨਹੀਂ ਕਹਾਂਗਾ, ਸਿੱਖ ਕਮਿਊਨਿਟੀ ਰਿਲੇਟਿਵਲੀ ਨਵੀਂ ਹੈ। ਅਗਰ ਅਸੀਂ ਹੈਰੀਟੇਜ ਦੇ ਪੱਖ ਨਾਲ ਇੱਕ ਸਵਾਲ ਪੁੱਛੀਏ, ਤੇ ਕਿਸ ਟਾਈਮ ਤੇ ਕੋਈ ਚੀਜ਼ ਹੈਰੀਟੇਜ ਮੰਨੀ ਜਾ ਸਕਦੀ ਹੈ, ਪਹਿਲਾਂ ਇਸ ਚੀਜ਼ ਨੂੰ ਅਸੀਂ ਸਮਝੀਏ। ਬੁੱਧਿਜ਼ਮ ਜਿਹੜਾ 3000 ਸਾਲ ਪੁਰਾਣਾ ਹੈ, ਅਸੀਂ ਉਹਨਾਂ ਦੀ ਜਿਹੜੇ ਮੋਨੂਮੈਂਟਸ ਦੇਖਦੇ ਹਾਂ ਅਸੀਂ ਕਹਿੰਦੇ ਹਾਂ ਇਹ ਤਾਂ ਹੈਰੀਟੇਜ ਹੈ। ਹਿੰਦੂਇਜ਼ਮ ਦੇ ਕਾਫੀ ਪੁਰਾਣੇ ਪੁਰਾਣੇ ਮੋਨੂਮੈਂਟਸ ਨੇ ਕਹਿੰਦੇ ਇਹ ਵੀ ਹੈਰੀਟੇਜ ਹੈ। ਹੁਣ ਸਿੱਖਇਜ਼ਮ ਜਦੋਂ ਐਜ਼ ਅ ਕਲਚਰ ਸਿਰਫ 500 ਸਾਲ ਪੁਰਾਣਾ ਹੈ, 250-300 ਸਾਲ ਪਹਿਲਾਂ ਜਦੋਂ ਸਿੱਖਾਂ ਨੇ ਆਪਣਾ ਕੰਸੋਲੀਡੇਟ ਕੀਤਾ ਆਪਣੇ ਆਪ ਨੂੰ, ਤਾਂ ਹੀ ਉਹਨਾਂ ਨੇ ਆਪਣਾ ਕਲਚਰ ਐਗਜ਼ਿਬਿਟ ਕਰਨਾ ਸ਼ੁਰੂ ਕੀਤਾ। ਮਹਾਰਾਜਾ ਰਣਜੀਤ ਸਿੰਘ ਦੇ ਟਾਈਮ 'ਤੇ ਜਦੋਂ ਪੀਸ ਲੈਂਡ ਦੇਣ ਚਾਹੀਏ ਪੰਜਾਬ ਦੇ ਲੈਂਡ ਵਿੱਚ, ਤੇ ਤਾਂ ਹੀ ਜਦੋਂ ਪੀਸ ਹੁੰਦੀ ਹੈ ਤੇ ਆਰਟ ਆਰਕੀਟੈਕਚਰ ਕਲਚਰ ਤਾਂ ਹੀ ਫਲਰਿਸ਼ ਕਰਦਾ ਹੈ। ਤੇ ਉਸ ਟਾਈਮ ਤੇ ਸਿੱਖਾਂ ਨੇ ਆਪਣੇ ਗੁਰਦੁਆਰੇ ਹਵੇਲੀਆਂ ਆਰਟ ਆਰਕੀਟੈਕਚਰ ਬਣਾਉਣੇ ਸ਼ੁਰੂ ਕੀਤੇ। ਸਾਡਾ ਕੋਈ ਹੈਰੀਟੇਜ ਜ਼ਿਆਦਾ ਪੁਰਾਣਾ ਨਹੀਂ ਹੈ, ਲੇਕਿਨ 1947 ਦਾ ਇਵੈਂਟ ਹੁੰਦਾ ਹੈ। ਐਕਚੁਲੀ 1947 ਦੇ ਇਵੈਂਟ ਵਿੱਚ ਕੀ ਹੋਇਆ ਕਿ ਜਦ ਬ੍ਰਿਟਿਸ਼ ਐਨੈਕਸੇਸ਼ਨ ਤੋਂ ਪਹਿਲਾਂ 80% ਆਫ ਦੀ ਟੈਰੀਟਰੀ ਜਿਹੜੀ ਸਿੱਖ ਇੰਪਾਇਰ ਦੀ ਸੀ ਉਹ ਪਾਕਿਸਤਾਨ 'ਚ ਰਹਿ ਗਈ, ਔਰ ਸਾਰੇ ਸਿੱਖ ਜਿਹੜੇ ਨੇ ਆਪਣਾ ਸਮਾਨ ਉੱਥੇ ਛੱਡ ਕੇ, ਪ੍ਰੋਪਰਟੀ ਛੱਡ ਕੇ, ਸਭ ਕੁਝ ਆਪਣਾ ਵਿਰਸਾ ਛੱਡ ਕੇ ਦੂਜੇ ਪਾਸੇ ਆ ਗਏ, ਨਵੇਂ ਲੈਂਡ 'ਚ ਆ ਗਏ। ਅਤੇ 250 ਸਾਲ ਪੁਰਾਣਾ ਆਰਕੀਟੈਕਚਰ, ਕਲਚਰ, ਹੈਰੀਟੇਜ, ਆਰਟਸ, ਇਹ ਸਾਰਾ ਕੁਝ ਇੱਕਦਮ ਆਪਣੇ ਪੰਥ ਤੋਂ ਛੁੱਟ ਗਿਆ। ਅਤੇ ਇਹ ਹੈਰੀਟੇਜ ਕੁਝ ਜ਼ਿਆਦਾ ਪੁਰਾਣਾ ਨਹੀਂ ਹੈ, ਲੇਕਿਨ ਹੁਣ 1947 ਤੋਂ ਬਾਅਦ ਕੀ ਹੋਇਆ ਕਿ ਵੀਜ਼ਾ ਇਸ਼ੂਜ਼ ਦੇ ਕਰਕੇ ਸਪੈਸ਼ਲੀ ਤੋਂ ਇੰਡੀਆ ਤੋਂ ਪਾਕਿਸਤਾਨ ਲੋਕ ਨਹੀਂ ਜਾ ਸਕਦੇ, ਪਾਕਿਸਤਾਨ ਤੋਂ ਇੰਡੀਆ ਨਹੀਂ ਜਾ ਸਕਦੇ ਲੋਕ, ਦੋਵੇਂ ਪਾਸੇ ਪ੍ਰੋਬਲਮ ਹੈ। ਜਿਹੜੇ ਲੋਕ ਬਾਹਰ ਨੇ ਉਹਨਾਂ ਨੂੰ ਇਹ ਜਿਹਾ ਸਦਮਾ ਲੱਗਿਆ ਸੀਗਾ ਪਾਰਟੀਸ਼ਨ ਦੇ ਕਰਕੇ ਕਿ ਉਹਨਾਂ ਨੇ ਗੱਲਾਂ ਹੀ ਕਰਨੀ ਬੰਦ ਕਰਤੀਆਂ ਸਨ। ਅਤੇ ਬਾਕੀ ਜਿਹੜੇ ਹਿਸਟੋਰੀਅਨਸ ਨੇ ਕਿਤਾਬਾਂ ਲਿਖੀਆਂ ਨੇ ਉਹਨਾਂ ਨੇ ਕੋਈ ਵਿਜੂਅਲੀ ਕੋਈ ਚੀਜ਼ ਨਹੀਂ ਦਿਖਾਈ ਹੈ। ਬੜੀ ਕਿਤਾਬਾਂ ਨੇ, ਹਿਸਟਰੀ ਆਫ ਦ ਸਿੱਖ ਪੀਪਲ ਤੁਸੀਂ ਲੈ ਲਓ, ਖੁਸ਼ਵੰਤ ਸਿੰਘ ਦੀ ਲੈ ਲਓ, ਹੋਰ ਬੜੇ ਔਥਰ ਨੇ ਪੰਜਾਬੀ ਵਿੱਚ ਅਤੇ ਇੰਗਲਿਸ਼ ਵਿੱਚ ਜਿਨ੍ਹਾਂ ਨੇ ਚੀਜ਼ਾਂ ਨੂੰ ਡਿਸਕ੍ਰਾਈਬ ਕੀਤਾ ਹੈ, ਲੇਕਿਨ ਇਹ ਨਹੀਂ ਪਤਾ ਕਿ ਉਹ ਕੀ ਜਿਹੇ ਲੱਗਦੇ ਨੇ ਚੀਜ਼ਾਂ। ਸਾਨੂੰ ਪਤਾ ਹੈ ਕਿ ਭਾਈ ਕਿੱਥੇ ਨੇ ਇਹ ਫੋਰਟਸ, ਬੈਟਲ ਗਰਾਊਂਡਸ, ਹਵੇਲੀਆਂ, ਲੇਕਿਨ ਵਾਟ ਡੂ ਦੇ ਲੁੱਕ ਲਾਈਕ 1947 ਤੋਂ ਬਾਅਦ ਕਿਸੇ ਨੂੰ ਪਤਾ ਨਹੀਂ ਸੀਗਾ ਚੀਜ਼ ਬਾਰੇ।
ਸੋ ਕਿਹੜੇ ਕਿਹੜੇ ਕਿਲਿਆਂ ਤੇ ਹਵੇਲੀਆਂ ਵਿੱਚ ਗਏ ਹੋ ਤੁਸੀਂ? ਹੁਣ ਇੱਕ ਮਹਾਰਾਜਾ ਰਣਜੀਤ ਸਿੰਘ ਦਾ ਤਾਂ ਸਭ ਨੂੰ ਪਤਾ ਹੈ, ਲਾਹੌਰ 'ਚ ਕਿਲਾ ਹੈ, ਪਰ ਉਸ ਤੋਂ ਇਲਾਵਾ ਹੋਰ ਕੀ ਕੁਝ ਤੁਸੀਂ?
ਹਾਂਜੀ, ਮੈਂ ਉਸ ਨੂੰ ਜਵਾਬ ਦੇਣਾ, ਇਸ ਚੀਜ਼ ਮੈਂ ਇਸ ਥਾਟ ਨੂੰ ਕੰਪਲੀਟ ਕਰ ਲਾਂ
ਜੀ।
ਤੇ 1947 ਤੋਂ ਬਾਅਦ ਲੋਕ ਛੱਡ ਕੇ ਆ ਗਏ ਨੇ, ਹੁਣ ਕਿਸੇ ਨੂੰ ਇਸ ਚੀਜ਼ ਬਾਰੇ ਪਤਾ ਨਹੀਂ ਹੈ। ਤੇ ਮੇਰੀ ਇਹ ਚਾਹ ਸੀਗੀ ਜਦੋਂ ਮੈਂ ਹਿਸਟਰੀ 'ਚ ਪੜ੍ਹਦਾ ਸੀਗਾ, ਤੇ ਇਹ ਸਾਰੀ ਚੀਜ਼ਾਂ ਦਾ ਰਿਮੇਨ 68 ਈਅਰਸ ਆਫ ਪਾਰਟੀਸ਼ਨ ਅੱਜ ਦੀ ਕੀ ਹਾਲਤ ਹੈ। ਹੁਣ ਪਾਕਿਸਤਾਨ ਦੇ ਅੰਦਰ ਕਾਫੀ ਕਿਤਾਬਾਂ ਨਿਕਲੀਆਂ ਨੇ ਸਿੱਖ ਵਿਰਸੇ ਦੇ ਬਾਰੇ 'ਚ, ਕਾਫੀ ਫੋਟੋਗ੍ਰਾਫਿਕ ਬੁੱਕਸ ਹਨ, 3-4 ਮੇਰੇ ਕੋਲ ਵੀ ਪਈਆਂ ਹੋਈਆਂ ਨੇ, ਲੇਕਿਨ ਦੋਜ਼ ਬੁੱਕਸ ਓਨਲੀ ਰੈਫਰ ਟੂ ਦੀ ਮੇਨਟੇਨਡ ਸਾਈਟਸ। ਮੇਨਟੇਨਡ ਸਾਈਟਸ ਕਿਹੜੀਆਂ ਨੇ? 7-8 ਗੁਰਦੁਆਰੇ ਨੇ, ਨਨਕਾਣਾ ਸਾਹਿਬ, ਪੰਜਾ ਸਾਹਿਬ, ਡੇਰਾ ਸਾਹਿਬ, ਏਮਨਾਬਾਦ ਤੇ ਪਿਸ਼ਾਵਰ 'ਚ ਗੁਰਦੁਆਰਾ, 8-9 ਗੁਰਦੁਆਰੇ ਜਿਹੜੇ ਲੋਕ ਦਿਖਾਉਂਦੇ ਨੇ, 7-9 ਗੁਰਦੁਆਰੇ ਆਪਣੇ ਪੂਰੇ ਵਰਕ ਦੇ ਅੰਦਰ। ਇਸ ਦਿਸ ਆਲ ਦੈਟ ਆਵਰ ਕਲਚਰ ਐਂਡ ਹੈਰੀਟੇਜ ਇਸ? ਇਹ ਸੋਚਣ ਵਾਲੀ ਗੱਲ ਹੈ। ਆਫਟਰ 68 ਈਅਰਸ ਨਵੀਂ ਜਿਹੜੀ ਪਨੀਰੀ ਹੈ ਉਹਨਾਂ ਦਾ ਸਮਵਟ ਲਾਈਕ ਬ੍ਰੇਨ ਵਾਸ਼ਡ ਹੋ ਗਿਆ। ਤੁਸੀਂ ਹੁਣ ਆਸਟ੍ਰੇਲੀਆ 'ਚ ਦੇਖ ਲਓ ਜਾਂ ਸਿੰਗਾਪੁਰ 'ਚ ਦੇਖ ਲਓ, ਆਪਣੀ ਪ੍ਰੈਜੈਂਟ ਜਨਰੇਸ਼ਨ ਨੂੰ ਪੁੱਛੋ ਆਪਣੇ ਸਿੱਖ ਵਿਰਸੇ ਬਾਰੇ, ਪਾਕਿਸਤਾਨ ਅਗਰ ਜਾਣਾ ਹੈ ਉਹ ਕੀ ਕਹਿਣਗੇ? ਅਸੀਂ ਨਨਕਾਣਾ ਸਾਹਿਬ ਜਾਣਾ, ਪੰਜਾ ਸਾਹਿਬ, ਉਸ ਤੋਂ ਬਾਹਰ ਕੋਈ ਸੋਚਦਾ ਹੀ ਨਹੀਂ ਹੈ। ਅਤੇ ਮੈਂ ਇਸ ਚੀਜ਼ ਨੂੰ ਐਕਸਪਲੋਰ ਕਰਨ ਵਾਸਤੇ ਪਾਕਿਸਤਾਨ 'ਚ ਕੋਸ਼ਿਸ਼ ਕੀਤੀ ਹੈ, ਨਾ ਸਿਰਫ ਜਿਹੜੇ ਫੰਕਸ਼ਨਲ ਗੁਰਦੁਆਰੇ ਨੇ, ਜਿਹੜੇ 7-8-9 ਗੁਰਦੁਆਰੇ ਨੇ ਉਹ ਤਾਂ ਮੈਂ ਕੀਤੇ ਹੀ ਕੀਤੇ ਨੇ, ਲੇਕਿਨ ਮੇਰੇ ਹਿਸਾਬ ਨਾਲ ਉਹ ਵੀ ਲੋਸਟ ਹੈ। ਇਸ ਕਿਤਾਬ ਦਾ ਨਾਂ ਹੈ ਲੋਸਟ ਹੈਰੀਟੇਜ, ਉਹ ਵੀ ਲੋਸਟ ਹੈ ਬਿਕੋਜ਼ ਉਹਨੂੰ ਈਜ਼ੀਲੀ ਅਸੀਂ ਐਕਸੈਸ ਨਹੀਂ ਕਰ ਸਕਦੇ ਹਾਂ। ਬਾਕੀ ਕਾਫੀ ਗੁਰਦੁਆਰੇ ਨੇ ਜਿਹੜੇ ਲੋਕ ਇੰਡੀਆ ਤੋਂ ਮੂਵ ਕਰਕੇ ਗਏ ਨੇ, ਮੁਹਾਜਿਰ ਜਿਹਨਾਂ ਨੂੰ ਕਹੀਦਾ, ਉਹਨਾਂ ਨੂੰ ਲੈਂਡ ਉੱਥੇ ਨਹੀਂ ਮਿਲੀਆਂ, ਉਹਨਾਂ ਨੇ ਜਾ ਕੇ ਆਕੂਪਾਈ ਕਰ ਲਏ ਉਹ ਗੁਰਦੁਆਰੇ, ਉਹਨਾਂ ਦੇ ਘਰ ਬਣ ਗਏ। ਅਤੇ ਕਾਫੀ ਹੋਰ ਗੁਰਦੁਆਰੇ ਜਿਹੜੇ ਨੇ ਉਹ ਪਾਕਿਸਤਾਨ ਗਵਰਨਮੈਂਟ ਨੇ ਆਕੂਪਾਈ ਕੀਤੇ ਨੇ, ਲਾਇਬ੍ਰੇਰੀਜ਼ ਐਕਚੁਅਲੀ ਚੱਲ ਰਹੀਆਂ ਨੇ, ਉਹਦੇ ਹੋਰ ਚੀਜ਼ਾਂ ਚੱਲ ਰਹੀਆਂ ਨੇ। ਇਸ ਤੋਂ ਇਲਾਵਾ ਕਿਲੇ, ਤੁਸੀਂ ਪੁੱਛਿਆ ਕਿਹੜੇ ਕਿਲੇ ਕੀਤੇ ਨੇ, ਬੜੇ ਕਿਲੇ ਨੇ ਉੱਥੇ, ਹਰੀ ਸਿੰਘ ਨਲਵਾ ਦਾ ਜਿਹੜਾ ਬਣਾਇਆ ਹਰੀਪੁਰ ਵਿੱਚ ਕਿਲਾ ਹੈ, ਦੈਨ ਉਸ ਤੋਂ ਬਾਅਦ ਬਾਲਾ ਹਿਸਾਰ ਫੋਰਟ ਹੋ ਗਿਆ ਜਿਹੜਾ ਆਪਣਾ ਪਿਸ਼ਾਵਰ ਵਿੱਚ ਹੈ, ਜਮਰੋਦ ਦਾ ਕਿਲਾ ਹੋ ਗਿਆ, ਬੜੇ ਕਿਲੇ ਨੇ। ਅਤੇ ਇਹਨਾਂ ਵਿੱਚੋਂ ਕੁਝ ਕਿਲੇ ਮੈਂ ਵੀ ਐਕਸਪਲੋਰ ਕੀਤੇ ਨੇ। ਲਾਹੌਰ ਦਾ ਕਿਲਾ ਤਾਂ ਕਾਮਨਲੀ ਲਾਹੌਰ ਲੋਕ ਜਾਣਦੇ ਹੀ ਨੇ, ਉਹ ਤਾਂ ਸਭ ਤੋਂ ਕਾਮਨ ਹੈ, ਲੇਕਿਨ ਇਹ ਫਰੰਟੀਅਰ ਵਾਲੇ ਪਾਸੇ ਜਾ ਕੇ ਰਾਵਲਪਿੰਡੀ ਤੋਂ ਅੱਗੇ ਜਾ ਕੇ ਜਿਹੜੇ ਕਿਲੇ ਨੇ ਉਹਨਾਂ ਦੇ ਰਿਮੇਨਸ ਨੇ ਸਾਰੇ, ਮੋਸਟ ਆਫ ਦੇ ਮੈਂ ਫਿਨਿਸ਼ਡ। ਬੈਟਲ ਗਰਾਊਂਡ, ਐਂਗਲੋ ਸਿੱਖ ਬੈਟਲ ਗਰਾਊਂਡ, ਚਿਲੀਆਂ ਵਾਲਾ ਬੈਟਲ ਗਰਾਊਂਡ, ਹਵੇਲੀਆਂ ਐਕਸਪਲੋਰ ਕੀਤੀਆਂ ਨੇ, ਹਵੇਲੀਆਂ ਦੇ ਅੰਦਰ ਆਰਟਸ ਐਂਡ ਆਰਕੀਟੈਕਚਰ, ਕਿਉਂਕਿ ਕੋਸ਼ਿਸ਼ ਮੇਰੀ ਇਹ ਰਹੀ ਹੈ ਕਿ ਆਰਟ ਐਂਡ ਆਰਕੀਟੈਕਚਰ ਤੋਂ ਸਾਨੂੰ ਕਲੂ ਮਿਲਦਾ ਹੈ ਆਰਟ ਤੋਂ ਕਿ ਭਾਈ ਉਸ ਟਾਈਮ ਦੀ ਸੋਸਾਇਟੀ ਕਿਸ ਤਰ੍ਹਾਂ ਦੀ ਸੀਗੀ। ਤੇ ਉਹ ਆਰਟਸ ਵਿੱਚ ਅਗਰ ਮੈਂ ਦੇਖਣਾ ਕਿ ਹਿੰਦੂ ਮਤ ਦੀ ਵੀ ਚੀਜ਼ਾਂ ਨੇ, ਇਸਲਾਮ ਮਤ ਦੀ ਵੀ ਚੀਜ਼ਾਂ ਨੇ, ਸਿੱਖ ਮਤ ਦੀ ਵੀ ਚੀਜ਼ਾਂ ਨੇ, ਤੇ ਇਸਦਾ ਮਤਲਬ ਸੋਸਾਇਟੀ ਆਫ ਦ ਗ੍ਰੇਟਰ ਪੰਜਾਬ ਵਾਸ ਵੈਰੀ ਸੈਕੂਲਰ ਐਟ ਦੈਟ ਪੁਆਇੰਟ, ਉਸ ਚੀਜ਼ ਨੂੰ ਅਸੀਂ ਭੁੱਲ ਗਏ ਹਾਂ। ਤੇ ਇਹ ਆਰਟਸ ਐਂਡ ਆਰਕੀਟੈਕਚਰ ਨੂੰ ਅਸੀਂ ਸਟੱਡੀ ਕਰਕੇ ਵੀ ਕੈਨ ਫਿਗਰ ਆਊਟ ਦੈਟ ਕਿ ਉਸ ਟਾਈਮ ਦੀ ਜਿਹੜੀ ਸੋਸਾਇਟੀ ਦੀ ਆਪਣੇ ਬੈਡਰੂਮ ਦੇ ਅੰਦਰ ਇਹ ਜੀ ਪਿਕਚਰ ਦੀ ਪੇਂਟਿੰਗ ਲਗਾਉਣ ਵਿੱਚ ਉਹਨਾਂ ਨੂੰ ਕੋਈ ਮਨਾਹੀ ਨਹੀਂ ਸੀਗੀ, ਜਿਹਦੇ ਅੰਦਰ ਇਸਲਾਮ ਦਾ ਵੀ ਪੱਖ ਹੋਵੇ, ਹਿੰਦੂਇਜ਼ਮ ਦਾ ਵੀ ਪੱਖ ਹੋਵੇ, ਸਿੱਖ ਦਾ ਵੀ ਪੱਖ ਹੋਵੇ।
ਅਗਲਾ ਸਵਾਲ ਤੁਹਾਨੂੰ ਇਹ ਪੁੱਛਣ ਲੱਗੀ ਸਾਂ, ਬੜੀ ਖੂਬਸੂਰਤ ਗੱਲ ਹੈ ਕਿ ਤੁਸੀਂ ਅਣਪਛਾਤੀ ਥਾਵਾਂ ਜਾਂ ਫਿਰ ਅਲੋਪ ਹੋ ਰਹੀਆਂ ਥਾਵਾਂ ਉਹਨਾਂ 'ਤੇ ਗਏ ਹੋ, ਕਿਹੜੀਆਂ ਕਿਹੜੀਆਂ ਇਹੋ ਜਿਹੀਆਂ ਥਾਵਾਂ ਸਨ ਜਿਨ੍ਹਾਂ ਨੇ ਤੁਹਾਡੇ ਮਨ ਉੱਪਰ ਇੱਕ ਲਾਸਟਿੰਗ ਇੰਪੈਕਟ ਛੱਡਿਆ ਜਾਂ ਤੁਹਾਨੂੰ ਹੈਰਾਨੀ ਹੋਈ ਹੈ ਕਿ ਅਰੇ ਇਹ ਵੀ ਸਾਡੇ ਵਿਰਸੇ ਦਾ ਹਿੱਸਾ ਇੱਥੇ ਪਾਕਿਸਤਾਨ 'ਚ ਹੈ?
ਮੈਨੂੰ ਹੈਰਾਨੀ ਤਾਂ ਕਿਸੇ ਚੀਜ਼ ਦੀ ਨਹੀਂ ਹੋਈ ਹੈ, ਲੇਕਿਨ ਦੁੱਖ ਬਹੁਤ ਹੋਇਆ ਹੈ। ਹੈਰਾਨੀ ਇਸ ਕਰਕੇ ਮੈਨੂੰ ਨਹੀਂ ਹੋਈ ਕਿਉਂਕਿ ਮੈਂ ਐਜ਼ ਅ ਹਿਸਟਰੀ ਦਾ ਸਟੂਡੈਂਟ ਕਾਫੀ ਸਾਲਾਂ ਤੋਂ ਇਹਨਾਂ ਚੀਜ਼ਾਂ ਬਾਰੇ ਪੜ੍ਹਦਾ ਰਿਹਾ ਤੇ ਮੈਨੂੰ ਪਤਾ ਸੀਗਾ ਇਹ ਚੀਜ਼ਾਂ ਕਿੱਥੇ ਕਿੱਥੇ ਹਨ, ਲੇਕਿਨ ਕਦੀ ਦੇਖਿਆ ਨਹੀਂ ਸੀ। ਤੇ ਹੁਣ ਜਿਹੜੀ ਮੈਂ ਕਿਤਾਬ ਦੇ ਅੰਦਰ ਵਿਜੂਅਲੀ ਦਿਖਾ ਰਿਹਾ, ਨਾਲ ਨਾਲ ਇੱਕ ਸਟੋਰੀ ਟੈਲਿੰਗ ਕਰ ਰਿਹਾ, ਤੇ ਮੈਨੂੰ ਕੋਈ ਹੈਰਾਨੀ ਤੇ ਨਹੀਂ ਹੋਈ, ਲੇਕਿਨ ਦੁੱਖ ਬੜਾ ਹੋਇਆ। ਔਰ ਤੁਸੀਂ ਜਿਹੜੇ ਮੇਰੇ ਰੀਡਰਸ ਨੇ ਜਿਹਨਾਂ ਨੇ ਕਿਤਾਬ ਆਰਡਰ ਕਰਕੇ ਪੜ੍ਹਨਾ ਹੀ ਸ਼ੁਰੂ ਕਰਤੀ, ਐਮਾਜ਼ੋਨ ਦੇ ਉੱਤੇ ਬੜੇ ਕਮੈਂਟਸ ਆਏ ਨੇ, ਤੁਸੀਂ ਅਗਰ ਐਮਾਜ਼ੋਨ US ਦੀ ਵੈਬਸਾਈਟ ਜਾ ਕੇ ਕਮੈਂਟਸ ਪੜੋਗੇ ਤੇ ਉਹੀ ਜਿਹੜੀ ਫੀਲਿੰਗਸ ਜਿਹੜੇ ਰੀਡਰਸ ਦੇ ਰਹੇ ਨੇ, ਉਹੀ ਫੀਲਿੰਗ ਮੇਰੀ ਵੀ ਰਹੀ ਹੈ ਜਦੋਂ ਮੈਂ ਪਾਕਿਸਤਾਨ ਵਿੱਚ ਗਿਆ। ਦੋ ਪੱਖ ਦਾ ਇਮੋਸ਼ਨ ਆਇਆ, ਇੱਕ ਪੱਖ ਦਾ ਇਮੋਸ਼ਨ ਆਇਆ ਹੈ ਗੌਰਵ ਦਾ, ਕਿ ਇਹ ਚੀਜ਼ਾਂ ਦੇਖ ਕੇ ਮੈਂ ਆਪਣੇ ਆਪ ਨੂੰ ਸੋਚਦਾ ਸੀ ਕਿ ਵਾਟ ਅ ਗਲੋਰੀਅਸ ਇੰਪਾਇਰ ਇਟ ਵਾਸ, ਕਿ ਗਲੋਰੀਅਸ ਸਿਵਲਾਈਜੇਸ਼ਨ ਸੀਗੀ, ਕਿੰਨਾ ਕੁਛ ਮਤਲਬ ਅਸੀਂ ਮਾਣ ਕਰ ਸਕਦੇ ਹਾਂ ਜੋ ਸਾਡੇ ਬਜ਼ੁਰਗ ਇੱਥੇ ਕੁਛ ਕਰਕੇ ਗਏ ਨੇ। ਅਤੇ ਦੂਜੇ ਪਾਸੇ ਜਿਹੜਾ ਇਮੋਸ਼ਨ ਆਉਂਦਾ ਸੀਗਾ, ਦੁੱਖ ਦਾ ਆਉਂਦਾ ਸੀਗਾ ਕਿ ਸਾਰਾ ਕੁਝ ਛੱਡ ਕੇ ਚਲੇ ਗਏ, ਇੰਨਾ ਸਾਰਾ ਹੈਰੀਟੇਜ ਛੱਡ ਕੇ ਚਲੇ ਗਏ, ਇੰਨੇ ਸਾਰੇ ਐਸੈਟਸ ਛੱਡ ਕੇ ਚਲੇ ਗਏ। ਅਤੇ ਇਹ ਦੋਵੇਂ ਪੱਖ ਦੇ ਜਿਹੜੇ ਇਮੋਸ਼ਨ ਸਨ ਉਹਨਾਂ ਦੇ ਅੰਦਰ ਮਤਲਬ ਮੈਂ ਤਾਂ ਐਜ਼ ਅ ਵੇਵ ਕਦੀ ਇਸ ਪਾਸੇ ਤੇ ਕਦੀ ਉਸ ਪਾਸੇ ਹੁੰਦਾ ਰਿਹਾ ਸੀਗਾ।
ਕੀ ਤੁਹਾਡਾ ਆਪਣਾ ਨਿੱਜੀ ਕੋਈ ਤਲਕ ਵੀ ਹੈ ਸੀ ਕਿ ਤੁਹਾਡੇ ਪਰਿਵਾਰ ਵਾਲੇ ਉਸ ਪਾਸਿਓਂ ਆਏ ਹਨ, ਕਿ ਇਹ ਬਸ ਤੁਹਾਡੇ ਅੰਦਰ ਵੈਸੀ ਹੀ ਤਾਂਘ ਸੀ ਕਿ ਇੱਕ ਜਿਹੜੀ ਕਮੀ ਹੈ ਸਾਡੇ ਦਸਤਾਵੇਜ਼ੀ ਇਤਿਹਾਸ ਵਿੱਚ ਇਸ ਨੂੰ ਪੂਰਾ ਕੀਤਾ ਜਾਵੇ?
ਮੇਰਾ ਐਕਚੁਅਲੀ ਪਾਕਿਸਤਾਨ ਜਾਣ ਦਾ ਤੇ ਜਿਹੜਾ ਇੱਕ ਮੇਨ ਮਕਸਦ ਸੀਗਾ ਉਹ ਸਿਰਫ ਇਹ ਸੀਗਾ ਕਿ ਮੇਰੇ ਫਾਦਰ ਦੀ ਜਗ੍ਹਾ ਜਿਹੜੀ ਮੁਜ਼ੱਫਰਾਬਾਦ ਕਸ਼ਮੀਰ ਵਿੱਚ ਪੈਂਦੀ ਹੈ, ਜਿਹੜੀ ਪਾਕਿਸਤਾਨ ਐਡਮਿਨਿਸਟ੍ਰੇਟ ਕਸ਼ਮੀਰ ਵਿੱਚ ਹੈ, ਅੱਜ ਕੱਲ੍ਹ ਕਸ਼ਮੀਰ ਦਾ ਵੈਸਟਰਨ ਫਰੰਟਰ ਹੁੰਦਾ ਸੀਗਾ, ਮੇਰੇ ਫਾਦਰ ਉੱਥੇ ਦੇ ਸਨ ਤੇ ਉਹ ਉਸ ਜਗ੍ਹਾ ਨੂੰ ਡਿਸਕ੍ਰਾਈਬ ਕਰਦੇ ਸਨ ਕਿ ਇਹ ਸ਼ਾਂਗਰੀਲਾ ਸੀ, ਬਹੁਤ ਹੀ ਸੋਹਣੀ ਜਗ੍ਹਾ ਹੁੰਦੀ ਸੀਗੀ। ਦਿਲ ਤੋਂ ਇੱਕ ਤਮੰਨਾ ਬਚਪਨ ਤੋਂ ਰਹੀ ਸੀਗੀ ਕਿ ਉਹ ਜਾ ਕੇ ਜਗ੍ਹਾ ਦੇਖੀ ਜਾਵੇ। ਤੇ ਉੱਥੇ ਇੱਕ ਬੜਾ ਵੱਡਾ ਹਾਦਸਾ ਹੋਇਆ ਸੀਗਾ, ਪਾਰਟੀਸ਼ਨ 1947 ਤੋਂ ਬਾਅਦ, ਅਗਸਤ 1947 ਤੋਂ ਬਾਅਦ 21-22 ਅਕਟੂਬਰ ਵਿੱਚ ਜਦੋਂ ਕਬਾਲੀਆਂ ਨੇ ਅਟੈਕ ਕੀਤਾ ਸੀਗਾ ਮੁਜ਼ੱਫਰਾਬਾਦ ਕਸ਼ਮੀਰ ਨੂੰ ਆਪਣੇ ਅੰਡਰ ਕਰਨ ਵਾਸਤੇ, ਤੇ ਉਹਦੇ ਅੰਦਰ ਜਿਹੜਾ ਪੁਲ ਸੀਗਾ ਉੱਥੇ ਦੁਮੇਲ ਦਾ ਪੁਲ ਜਿਹੜਾ ਜੇਲਮ ਤੇ ਨੀਲਮ ਰਿਵਰ ਦੇ ਉੱਤੇ, ਉਸਦੇ ਉੱਤੇ ਛੱਟੀ ਪਾਤਸ਼ਾਹੀ ਗੁਰਦੁਆਰਾ ਦੂਜੇ ਪਾਸੇ ਪੈਂਦਾ ਸੀਗਾ ਪੁਲ ਦੇ, ਸਾਡੇ ਬਜ਼ੁਰਗ ਜਿਹੜੇ ਭੂਆ ਤੇ ਬਾਕੀ ਚਾਚਾ ਤਾਇਆ ਸਭ ਦੱਸਦੇ ਸਨ ਕਿ ਉੱਥੇ 300 ਦੇ ਕਰੀਬ ਸਿੱਖਾਂ ਨੂੰ ਪੁਲ ਤੇ ਖੜਾ ਕਰਕੇ ਦੋਵੇਂ ਪਾਸੋਂ ਗੋਲੀ ਮਾਰ ਦਿੱਤੀ ਗਈ ਸੀਗੀ। ਤੇ ਉਹ ਜਿਹੜੀ ਚੀਜ਼ਾਂ ਜਿਹੜੀ ਕਹਾਣੀਆਂ ਸੁਣੀਆਂ ਸਨ ਤੇ ਮੁਜ਼ੱਫਰਾਬਾਦ ਦੇ ਬਾਰੇ ਜਿਹੜਾ ਨਜ਼ਾਰਾ ਸਾਡੇ ਪਿਤਾ ਜੀ ਦੱਸਦੇ ਸਨ ਉਹ ਵੇਖਣ ਦੀ ਚਾਹ ਸੀਗੀ। ਤੇ ਮੇਰੀ ਮਦਰ ਐਪਟਾਬਾਦ ਦੀ ਸਨ ਤੇ ਐਪਟਾਬਾਦ ਮੁਜ਼ੱਫਰਾਬਾਦ ਤੋਂ ਨੇੜੇ ਹੀ ਪੈਂਦਾ, ਤੇ ਸ਼ੌਕ ਤੇ ਇਹੀ ਸੀਗਾ ਇਹ ਦੋ ਜਗ੍ਹਾ ਜਾ ਕੇ ਉੱਥੋਂ ਮਿੱਟੀ ਲੈ ਕੇ ਆਵਾਂ ਮੈਂ। ਲੇਕਿਨ ਨਾਲ ਦੇ ਨਾਲ ਜਦੋਂ ਮੈਂ ਉੱਥੇ ਗਿਆ ਵਿਦ ਐਨ ਓਪਨ ਮਾਇੰਡ, ਮੈਂ ਆਪਣੇ ਕੌਮ ਦੇ ਵਿਰਸੇ ਨੂੰ ਐਕਚੁਅਲੀ ਸਟੱਡੀ ਕਰਦਾ ਹੋਇਆ ਗਿਆ, ਤੇ ਉਹ ਤੇ ਮੈਂ ਗਿਆ ਹੀ ਗਿਆ, ਲੇਕਿਨ ਉੱਥੇ ਮੈਂ ਪਹੁੰਚ ਕੇ ਇੰਨਾ ਦੁੱਖ ਹੋਇਆ ਉਸ ਪੁਲ ਦੇ ਥੱਲੇ ਖੜਾ ਹੋ ਕੇ ਕਿ ਜਿਹੜੀ ਮੈਂ ਗੱਲ ਸੋਚੀ ਸੀ ਕਿ ਮਿੱਟੀ ਲੈ ਕੇ ਆਵਾਂਗਾ ਉਹ ਮੈਂ ਮਿੱਟੀ ਉੱਥੇ ਹੀ ਰਹਿਣ ਦਿੱਤੀ। ਆਈ ਸੈਡ ਆਈ ਨੀਡ ਟੂ ਮੂਵ ਔਨ ਲਾਈਫ, ਦਿਸ ਚੈਪਟਰ ਇਜ਼ ਕਲੋਜ਼ਡ। ਉਹ ਜਿਹੜਾ ਇੱਕ ਹੁੰਦਾ ਇੱਕ ਇਨਸਾਨ ਨੂੰ ਕਿ ਇੱਕ ਕਲੋਜ਼ਰ ਹੋਣਾ ਚਾਹੀਦਾ ਹੈ, ਉਹ ਚੀਜ਼ ਕਲੋਜ਼ ਹੋ ਗਈ ਮੇਰੇ ਵਾਸਤੇ, ਮਿੱਟੀ ਤੇ ਮੈਂ ਚੁੱਕੀ ਨਹੀਂ ਉੱਥੋਂ। ਲੇਕਿਨ ਜੋ ਮੈਂ ਲੈ ਕੇ ਆ ਗਿਆ ਉਹ ਮਿੱਟੀ ਤੋਂ ਵੀ ਜ਼ਿਆਦਾ ਬਹੁਮੁੱਲ ਹੈ ਜਿਹੜਾ ਇੱਕ ਕਿਤਾਬ ਦੇ ਰੂਪ ਵਿੱਚ ਆ ਗਈ ਹੈ।
ਕਿਉਂਕਿ ਇਹ ਸ਼ਰਧਾਂਜਲੀ ਨਾ ਸਿਰਫ ਤੁਸੀਂ ਆਪਣੇ ਮਾਪਿਆਂ ਨੂੰ ਦਿੱਤੀ ਹੈ, ਮੇਰੇ ਖਿਆਲ ਪੂਰੇ ਸਿੱਖ ਪੰਥ ਨੂੰ, ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਲਲਕਾਰ ਹੈ ਸ਼ਾਇਦ ਕਿ ਦੇਖੋ ਕਿੰਨਾ ਵੱਡਾ ਵਿਰਸਾ ਉੱਥੇ ਪਿਆ ਹੈ। ਰੱਬ ਕਰੇ ਇਹੀ ਚੀਜ਼ ਇੰਡੀਆ ਵਿੱਚ ਵੀ ਹੋਵੇ, ਕਿਉਂਕਿ ਬਹੁਤ ਬਹੁਤ ਅਸਥਾਨ ਹਨ ਸਿੱਖ ਇਤਿਹਾਸ ਨਾਲ ਜੁੜੇ ਜਿਨ੍ਹਾਂ ਦੀ ਕੋਈ ਸਾਂਭ ਸੰਭਾਲ ਨਹੀਂ ਹੈ। ਹੁਣ ਸਾਂਭ ਸੰਭਾਲ ਦੀ ਗੱਲ ਅਗਰ ਕਰੀਏ, ਤੁਸੀਂ ਕਹਿ ਰਹੇ ਸੋ ਬਹੁਤ ਸਾਰੀਆਂ ਇਮਾਰਤਾਂ ਹਨ ਪਾਕਿਸਤਾਨ 'ਚ, ਕਈਆਂ ਵਿੱਚ ਤੁਸੀਂ ਦੱਸ ਰਹੇ ਹੋ ਕਿ ਹੁਣ ਮਦਰੱਸੇ ਚੱਲ ਰਹੇ ਨੇ ਜਾਂ ਸਕੂਲ ਚੱਲ ਰਹੇ ਨੇ ਜਾਂ ਉੱਥੇ ਕਮਰਸ਼ੀਅਲ ਕੰਪਲੈਕਸਿਸ ਬਣ ਗਏ ਨੇ, ਪਰ ਓਵਰਆਲ ਤੁਹਾਨੂੰ ਕੀ ਇੰਪ੍ਰੈਸ਼ਨ ਮਿਲਿਆ? ਜਿਹੜੀ ਇਤਿਹਾਸਿਕ ਥਾਵਾਂ ਨੇ ਸਿੱਖ ਇਤਿਹਾਸ ਨਾਲ ਜੁੜੀਆਂ, ਕਿੰਨਾ ਕੁ ਇਹਨਾਂ ਨੂੰ ਸਾਮਿਆ ਗਿਆ ਹੈ ਜਾਂ ਕਿੰਨੀ ਫੀਸਦ ਇਮਾਰਤਾਂ ਨੂੰ ਸਾਮਿਆ ਗਿਆ ਹੈ?
ਅੱਛਾ ਜੀ, ਪਹਿਲੀ ਗੱਲ ਤਾਂ ਤੁਸੀਂ ਇੰਡੀਆ ਦਾ ਜ਼ਿਕਰ ਕੀਤਾ, ਮੈਂ ਤੁਹਾਡਾ ਕੁਐਸਚਨ ਦਾ ਜਵਾਬ ਦੇਣਾ, ਲੇਕਿਨ ਮੈਂ ਇੰਡੀਆ ਦੀ ਗੱਲ ਕਰਨਾ। ਮੈਂ ਇੱਕ ਆਪਣੇ ਬੁੱਕ ਦੇ ਅੰਦਰ ਇੱਕ ਸਟੇਟਮੈਂਟ ਪਹਿਲਾਂ ਲਿਖਿਆ ਸੀਗਾ, ਫਿਰ ਮੈਂ ਉਸ ਸਟੇਟਮੈਂਟ ਨੂੰ ਕੱਢਤਾ, ਕਿਉਂਕਿ ਮੇਰਾ ਜਿਹੜਾ ਕੰਮ ਹੈ ਸਿਰਫ ਪਾਕਿਸਤਾਨ ਦੇ ਦਾਇਰੇ ਵਿੱਚ ਹੈ, ਲੇਕਿਨ ਉਹ ਮੈਂ ਇੱਕ ਸਟੇਟਮੈਂਟ ਆਪਣੀ ਫੀਲਿੰਗ ਲਿਖੀ ਸੀਗੀ, ਉਸ ਫੀਲਿੰਗ ਨੂੰ ਜ਼ਾਹਿਰ ਕਰਨਾ ਮੈਂ। ਉਹ ਫੀਲਿੰਗ ਕੀ ਸੀ? ਆਈ ਸੈਡ ਕਿ ਵੀ ਲੋਸਟ ਇਟ ਦੇਅਰ ਬਟ ਵੀ ਡਿਸਟਰੋਇਡ ਇਟ ਹੇਅਰ। ਅਸੀਂ ਪਾਕਿਸਤਾਨ ਦੇ ਅੰਦਰ ਅਸੀਂ ਖੋਤਾ ਸਾਰਾ ਕੁਛ, ਲੇਕਿਨ ਅਸੀਂ ਜਿਹੜਾ ਇੰਡੀਆ ਦੇ ਅੰਦਰ ਹੈ ਨਾ ਵਿਰਸਾ, ਉਹ ਅਸੀਂ ਆਪ ਡਿਸਟਰੋਏ ਕਰ ਦਿੱਤਾ। ਕਿਉਂਕਿ ਅੱਜ ਮੈਨੂੰ ਕੋਈ ਇਹ ਜਿਹਾ ਵਿਰਸਾ ਨਹੀਂ ਨਜ਼ਰ ਆਉਂਦਾ ਜਿੱਥੇ ਮਾਰਬਲ ਤੋਂ ਇਲਾਵਾ ਹੋਰ ਕੁਛ ਚੀਜ਼ ਹੋਵੇ
ਜਾਂ ਸੋਨਾ,
ਹੈ ਨਾ? ਹਾਂ, ਤੇ ਵੀ ਹੈਵ ਡਿਸਟਰੋਇਡ ਇਟ ਇਨ ਇੰਡੀਆ। ਮੈਂ ਅੱਜ ਅਗਰ ਇੰਡੀਆ ਵਿੱਚ ਚਾਹਵਾਂ ਇਹ ਕੰਮ ਕਰਨਾ ਨਾ, ਮੈਨੂੰ ਕੋਈ ਮੋਟੀਵੇਸ਼ਨ ਹੀ ਨਹੀਂ ਮਿਲੇਗੀ। ਤੁਸੀਂ ਸਹੀ ਗੱਲ ਦੱਸੋ, ਕਿਉਂਕਿ ਕੁਛ ਅਸੀਂ ਰੱਖਿਆ ਹੀ ਨਹੀਂ ਹੈ। ਮੈਂ ਮਾਰਬਲ ਨੂੰ ਫੋਟੋਗ੍ਰਾਫ ਕਰਕੇ ਕੀ ਲਿਆਵਾਂਗਾ? ਸੋਚੋ, ਮੈਂ ਕੀ ਸਿੱਖ ਲਿਆਵਾਂਗਾ? ਜਿਹੜੀ ਫਰੈਸਕੋਸ ਆਰਟ, ਜਿਹੜਾ ਰਿਚ ਸਾਡਾ ਕਲਚਰ ਸੀਗਾ ਇੰਡੀਆ ਵਿੱਚ ਵੀ ਸੀਗਾ, ਉਹ ਸਾਰਾ ਖਤਮ ਕਰਤਾ ਸੀ। ਔਰ ਮੇਰੀ ਕੋਸ਼ਿਸ਼ ਇਹ ਹੈ ਕਿ ਇਸ ਸਟੱਡੀ ਦੇ ਅੰਦਰ ਕਿ ਅਗਰ ਅਸੀਂ ਕੁਝ ਮੋਨੂਮੈਂਟਸ ਬਚਾ ਸਕੀਏ, ਤੇ ਆਈ ਥਿੰਕ ਮਾਈ ਆਬਜੈਕਟਿਵ ਵਿਲ ਬੀ ਫੁਲਫਿਲਡ. ਮੰਗਤ ਵਿਲੇਜ ਦਾ ਗੁਰਦੁਆਰਾ ਬਹੁਤ ਹੀ ਬਿਊਟੀਫੁਲ ਬਿਲਡਿੰਗ ਹੈ, ਬਹੁਤ ਹੀ ਬਿਊਟੀਫੁਲ ਆਰਕੀਟੈਕਚਰ ਉਸਦਾ ਫ੍ਰੈਸਕੋ. ਅਗਰ ਉਸਨੂੰ ਅਸੀਂ ਕੋਈ ਡਾਇਸਪੁਰਾ ਦੇ ਵਿੱਚ ਅਸੀਂ ਇਕੱਠੇ ਹੋ ਕੇ ਉਸਨੂੰ ਪਾਕਿਸਤਾਨ ਗਵਰਨਮੈਂਟ ਨਾਲ ਮਿਲ ਕੇ ਉਸਨੂੰ ਅਸੀਂ ਬਚਾ ਸਕੀਏ, ਆਈ ਥਿੰਕ ਮਾਈ ਮਿਸ਼ਨ ਇਜ਼ ਸਕਸੈਸਫੁਲ.
ਕਿੱਥੇ ਪੈਂਦਾ ਜੀ?
ਉਸਨੂੰ ਬਚਾਉਣ ਮੰਗਤ ਵਿਲੇਜ, ਇਹ ਮੰਡੀ ਬਹਾਉਦੀਨ ਦੇ ਨੇੜੇ ਪੈਂਦਾ ਹੈ. ਇਹ ਜੇ ਬੜੇ ਗੁਰਦੁਆਰੇ ਨੇ, ਬਟ ਮੈਂ ਗੱਲ ਕਰ ਰਿਹਾ ਕਿ ਇਸਨੂੰ ਅਸੀਂ ਬਚਾ ਲਈਏ ਤਾਂ ਆਈ ਫੀਲ ਵੈਰੀ ਆਨਰਡ ਕਿ ਸਾਡਾ ਮੇਰਾ ਮਿਸ਼ਨ ਐਕਚੁਲੀ ਸਕਸੈਸਫੁਲ ਹੋ ਗਿਆ. ਲੇਕਿਨ ਉਸਨੂੰ ਬਚਾਉਣ ਵਿੱਚ ਕੋਈ ਅਗਰ ਮਾਰਬਲ ਜਾ ਕੇ ਉੱਥੇ ਲਗਾਏਗਾ ਤਾਂ ਆਈ ਵਿਲ ਬੀ ਦ ਮੋਸਟ ਅਨਹੈਪੀ ਪਰਸਨ, ਕਿਉਂਕਿ ਉਸਦੀ ਆਪਣੀ ਜਿਹੜੀ ਪੁਰਾਣੀ ਬਿਊਟੀ ਹੈ ਉਸਨੂੰ ਅਸੀਂ ਮੇਨਟੇਨ ਕਰਨ ਦੀ ਕੋਸ਼ਿਸ਼ ਕਰੀਏ. ਇਹ ਚੀਜ਼ ਨੂੰ ਪਹਿਲੇ ਮੈਂ ਆਪਣਾ ਜ਼ਾਹਿਰ ਕਰਨਾ ਚਾਹੁੰਦਾ ਸੀਗਾ. ਦੂਜਾ ਤੁਹਾਡਾ ਜਿਹੜਾ ਕੁਐਸਚਨ ਸੀਗਾ, ਕਿੰਨਾ ਕੁਝ ਸਾਡਾ ਵਿਰਸਾ ਉੱਥੇ ਬਚਿਆ, ਮੇਰੇ ਐਸਟੀਮੇਟ ਨਾਲ ਦੇਖੋ ਜੀ 68 ਈਅਰਸ ਦੇ ਅੰਦਰ ਅਬਾਊਟ 70-80% ਆਫ ਥਿੰਗਸ ਆਰ ਲੋਸਟ. 70-80% ਜਿਹੜੀ ਫੀਸਦੀ ਚੀਜ਼ਾਂ ਨੇ ਉਹ ਤਾਂ ਖਤਮ ਹੋ ਗਈਆਂ ਨੇ. ਹਾਂ, 8-9 ਗੁਰਦੁਆਰੇ ਐਕਚੁਲੀ ਮੇਨਟੇਨ ਨੇ, ਉਹ ਬੜੇ ਚੰਗੀ ਤਰ੍ਹਾਂ ਮੇਨਟੇਨ ਨੇ, ਠੀਕ ਹੈ ਨਾ. ਲੇਕਿਨ ਬਾਕੀ ਜਿਹੜੀ 30% ਚੀਜ਼ਾਂ ਰਹਿ ਗਈਆਂ ਨੇ, ਜਿਹੜੇ ਟੁੱਟੇ ਭੱਜੇ ਖੰਡਰ ਖੰਡਰਾਤ ਜਿਹੜੀ ਆਕੂਪਾਈਡ ਚੀਜ਼ਾਂ ਨੇ, ਉਹਨਾਂ ਨੂੰ ਅਸੀਂ ਕਿਸੇ ਤਰੀਕੇ ਨਾਲ ਸਟੱਡੀ ਕਰਕੇ ਕੋਸ਼ਿਸ਼ ਕਰ ਰਹੇ ਹਾਂ ਕਿ ਡਾਕੂਮੈਂਟ ਕੀਤਾ ਜਾਵੇ ਦੇ ਅੰਦਰ, ਲੇਕਿਨ ਕੁਝ ਜ਼ਿਆਦਾ ਬਚਿਆ ਨਹੀਂ ਹੈ.
ਨਹੀਂ ਬੱਚਾ, ਮੈਂ ਇਸ ਕਰਕੇ ਤੁਹਾਨੂੰ ਨਿੱਜੀ ਸਵਾਲ ਜਿਹੜਾ ਪਹਿਲਾਂ ਪੁੱਛਿਆ ਸੀ ਕਿ ਤੁਹਾਡਾ ਕੋਈ ਨਿੱਜੀ ਮੋਟੀਵੇਸ਼ਨ ਸੀ. ਸਾਡੀ ਆਪਣੀ ਹਵੇਲੀ ਮੈਨੂੰ ਦੱਸਿਆ ਜਾਂਦਾ ਹੈ ਕਿ ਮੈਂ ਆਪ ਪਾਕਿਸਤਾਨ ਨਹੀਂ ਗਈ ਹਾਂ, ਮੇਰੇ ਫਾਦਰ ਸਾਹਿਬ ਰਾਵਲਪਿੰਡੀ ਤੋਂ ਆਏ ਸਨ. ਪਰ ਮੈਨੂੰ ਦੱਸਿਆ ਗਿਆ ਹੈ ਕਿ ਸਾਡੀ ਹਵੇਲੀ ਹਾਲੇ ਵੀ ਹੈ, ਉਸ 'ਤੇ ਜੋ ਉਕਰਿਆ ਹੋਇਆ ਸੀ ਮੇਰੇ ਦਾਦਾ ਜੀ ਦਾ ਨਾਮ ਜਾਂ ਜੋ ਸੀ ਉਹ ਹਾਲੇ ਤੀਕਰ ਹੈ, ਅਤੇ ਮੈਨੂੰ ਜਿੰਨਾ ਕੁ ਪਤਾ ਚੱਲਿਆ ਸਾਂਭ ਕੇ ਰੱਖੀ ਹੋਈ ਹੈ. ਸੋ ਤੁਹਾਡਾ ਕੀ ਤਜਰਬਾ ਹੈ, ਜਿਹੜੇ ਰੈਜ਼ੀਡੈਂਸ਼ੀਅਲ ਪ੍ਰੋਪਰਟੀਜ਼ ਨੇ ਉਹ ਕਿਸ ਹੱਦ ਤੱਕ ਸਾਂਭੀਆਂ ਗਈਆਂ ਨੇ, ਅਤੇ ਜਿਹੜੇ ਕਿਲੇ ਨੇ ਜਾਂ ਹੋਰ ਤੁਸੀਂ ਬੈਟਲ ਗਰਾਊਂਡਸ ਦੀ ਗੱਲ ਕੀਤੀਆਂ ਨੇ ਜਾਂ ਗੁਰਦੁਆਰਾ ਸਾਹਿਬ ਨੇ, ਕੋਈ ਫਰਕ ਹੈ ਦੋਨਾਂ 'ਚ?
ਦੇਖੋ ਜੀ, ਇਸ ਤਰ੍ਹਾਂ 1947 ਦਾ ਜਿਹੜਾ ਇਵੈਂਟ ਹੋਇਆ ਨਾ, ਉਹ ਤਾਂ ਪਾਗਲਪੰਥੀ ਦਾ ਦੌਰਾ ਸੀਗਾ. ਉਹਦੇ ਅੰਦਰ ਜੋ ਹੋ ਗਿਆ ਸੋ ਹੋ ਗਿਆ. ਲੇਕਿਨ ਜੋ ਲੋਕ ਛੱਡ ਕੇ ਆ ਗਏ ਨਾ ਚੀਜ਼ਾਂ ਉੱਥੇ, ਇਹ ਨਹੀਂ ਕਿ ਕੋਈ ਜਾ ਕੇ ਤੁਹਾਡੀ ਚੀਜ਼ਾਂ ਨੂੰ ਤੋੜ ਰਿਹਾ. ਲੈਟ ਇਸ ਬੀ ਵੈਰੀ ਕਲੀਅਰ, ਜਿਹੜਾ ਪਾਕਿਸਤਾਨੀ ਪੰਜਾਬੀ ਹੈ ਉੱਥੇ ਉਹਨੂੰ ਇੰਨੀ ਕੋਈ ਹੇਟਰੇਟ ਨਹੀਂ ਹੈ. ਸਾਡੇ ਜਿਹੜੇ ਪੰਜਾਬੀ ਜਿਹੜੇ ਦੂਜੇ ਪਾਸੋਂ ਨੇ, ਦੂਜੀ ਕਮਿਊਨਿਟੀ, ਐਕਚੁਅਲੀ ਐਜ਼ ਅ ਸਿੱਖ ਆਈ ਗੋਟ ਅ ਲੋਟ ਆਫ ਰਿਸਪੈਕਟ. ਅਗਰ ਜਿਹੜਾ ਮੈਨੂੰ ਪਾਕਿਸਤਾਨ ਲੋਕਾਂ ਨੇ ਹੈਲਪ ਨਹੀਂ ਕੀਤਾ ਹੁੰਦਾ ਤੇ ਇਹ ਪ੍ਰੋਜੈਕਟ ਕਦੀ ਕੰਪਲੀਟ ਹੀ ਨਹੀਂ ਹੋ ਸਕਦਾ ਸੀਗਾ. ਤੇ ਫੀਲਿੰਗਸ ਤੇ ਬਹੁਤ ਪੋਜ਼ਿਟਿਵ ਨੇ, ਲੇਕਿਨ ਚੀਜ਼ ਨੂੰ ਅਸੀਂ ਜਸਟ ਸੋ ਦੈਟ ਵੀ ਡੋਂਟ ਰੋਂਗਲੀ ਅੰਡਰਸਟੈਂਡ ਦਿਸ, ਲੋਕ ਨੈਗੇਟਿਵ ਨਹੀਂ ਨੇ ਉੱਥੇ, ਲੋਕ ਬਹੁਤ ਪਿਆਰ ਵਾਲੇ ਨੇ, ਬਹੁਤ ਦਿਲ ਖੋਲ੍ਹ ਕੇ ਤੁਹਾਡੀ ਰਿਸਪੈਕਟ ਕਰਦੇ ਨੇ. ਲੇਕਿਨ ਜਿਹੜੀ ਚੀਜ਼ 47 ਤੋਂ ਬਾਅਦ ਜਿਹੜੇ ਲੋਕ ਛੱਡ ਕੇ ਆ ਗਏ, ਅਤੇ ਜਿਹੜੇ ਪਾਪੂਲੇਸ਼ਨ ਸਵਾਪਿੰਗ ਹੋਈ ਹੈ ਨਾ, ਜਿਹੜੇ ਸਿੱਖ ਅਤੇ ਹਿੰਦੂ ਦੂਜੇ ਪਾਸੇ ਗਏ, ਉਹਨਾਂ ਕੋਲ ਲੈਂਡ ਹੋਲਡਿੰਗ ਸੀਗੀਆਂ, ਲੇਕਿਨ ਉਹਨਾਂ ਇਟ ਵਾਜ਼ ਅ ਫੋਰਸਡ ਇਵੈਕੂਏਸ਼ਨ, ਜਾਂ ਤਾਂ ਉਹ ਕਨਵਰਟ ਹੋ ਗਏ, ਜਾਂ ਤਾਂ ਉਹ ਮਾਰੇ ਗਏ, ਜਾਂ ਤਾਂ ਉਹ ਚਲੇ ਗਏ. ਲੇਕਿਨ ਉਹਨਾਂ ਨੂੰ ਲੈਂਡ ਇੰਡੀਆ 'ਚ ਮਿਲ ਗਈਆਂ, ਬਿਕੋਜ਼ ਇਹਨਾਂ ਕੋਲ ਲੈਂਡ ਹੋਲਡਿੰਗ ਇੱਥੇ ਸੀਗੀਆਂ. ਹੁਣ ਇੰਡੀਆ ਵਾਲੇ ਪਾਸੋਂ ਜਿਹੜੇ ਲੋਕ ਮੂਵ ਕੀਤੇ ਨੇ, ਜਿਹੜਾ ਉਹ ਤਬਕਾ ਆਇਆ ਨਾ, ਉਹਨਾਂ ਕੋਲ ਕੋਈ ਲੈਂਡ ਕਲੇਮ ਵਾਸਤੇ ਕੋਈ ਰਿਕਾਰਡ ਨਹੀਂ ਸੀਗੇ ਇੰਡੀਆ 'ਚ, ਉਹਨਾਂ ਕੋਲ ਲੈਂਡ ਇੰਡੀਆ 'ਚ ਲੈਂਡ ਨਹੀਂ ਸੀਗੀਆਂ, ਅਤੇ ਦੇ ਕੁਡ ਨਾਟ ਕਲੇਮ ਐਨੀ ਲੈਂਡ ਇਨ ਪਾਕਿਸਤਾਨ. ਅਤੇ ਉਹਨਾਂ ਨੇ ਜਾ ਕੇ ਹਵੇਲੀਆਂ, ਗੁਰਦੁਆਰੇ, ਮੰਦਿਰ ਉਹਨਾਂ ਦੇ ਅੰਦਰ ਕਬਜ਼ੇ ਕਰ ਲਿੱਤੇ. ਹਾਲਾਂਕਿ ਟੈਕਨੀਕਲੀ ਆਲ ਦੀਸ ਪ੍ਰੋਪਰਟੀਜ਼ ਬਿਲੋਂਗ ਅੰਡਰ ਦੀ ਇਵੈਕੂਏ ਟਰਸਟ ਪ੍ਰੋਪਰਟੀ ਬੋਰਡ, ਵਿਚ ਇਜ਼ ਵਕਫ ਬੋਰਡ.
ਵਕਫ, ਹਾਂਜੀ, ਮੈਂ ਕਹਿਣ ਲੱਗੀ ਸੀ ਉਹ ਲੋਕ ਕਿੰਨਾ ਕੁ ਮਦਦ ਕਰਦੇ, ਕਿਉਂਕਿ ਵੱਡੇ ਗੁਰਦੁਆਰਿਆਂ ਦਾ ਤਾਂ ਉਹ ਸਾਂਭ ਸੰਭਾਲ ਕਰਦੇ ਹਨ. ਤੁਸੀਂ ਜਿਵੇਂ ਕਿਹਾ 9 ਗੁਰਦੁਆਰੇ ਜਿਹੜੇ ਹਨ, ਪਰ ਉਸ ਤੋਂ ਅੱਗੇ ਚੱਲ ਕੇ ਕੀ ਉਹਨਾਂ ਦੀ ਕੋਈ ਉਹ ਨਹੀਂ ਹੈਗੀ ਰੀਚ?
ਦੇਖੋ ਜੀ, ਇਸ ਪ੍ਰੋਬਲਮ ਨੂੰ ਤੁਸੀਂ ਸਮਝਣ ਦੀ ਕੋਸ਼ਿਸ਼ ਕਰੋ ਨਾ. ਇੱਕ ਮੈਸ ਇਵੈਕੂਏਸ਼ਨ ਹੋਇਆ ਇੰਡੀਆ ਤੋਂ, ਜਿਹੜੇ ਉੱਥੇ ਗਏ ਨੇ ਉਹਨਾਂ ਨੇ ਜਾ ਕੇ, ਉਹਨਾਂ ਕੋਲ ਘਰ ਨਹੀਂ, ਕੁਝ ਰਹਿਣ ਦੀ ਜਗ੍ਹਾ ਨਹੀਂ, ਛੱਤ ਨਹੀਂ, ਉਹਨਾਂ ਨੇ ਜਾ ਕੇ ਇਹ ਚੀਜ਼ਾਂ ਆਕੂਪਾਈ ਕਰ ਲਈਆਂ. ਯੈਸ, ਐਟ ਦੀ ਟਾਈਮ ਆਫ ਪਾਰਟੀਸ਼ਨ ਨਨਕਾਣਾ ਸਾਹਿਬ ਗੁਰਦੁਆਰਾ ਸਿਰਫ ਫੰਕਸ਼ਨਲ ਸੀਗਾ, ਹੋਰ ਪੰਜਾ ਸਾਹਿਬ ਵੀ ਫੰਕਸ਼ਨਲ ਸੀਗਾ, ਬਟ ਕਮਿਟਮੈਂਟ ਜਿਹੜੀ ਹੋਈ ਸੀਗੀ ਇੰਡੀਆ ਪਾਕਿਸਤਾਨ ਦੇ ਅੰਦਰ ਸਿਰਫ ਨਨਕਾਣਾ ਸਾਹਿਬ ਗੁਰਦੁਆਰੇ ਦੀ ਦੇਖਭਾਲ ਦੀ ਸੀਗੀ. ਲੇਕਿਨ ਓਵਰ ਅ ਪੀਰੀਅਡ ਆਫ ਟਾਈਮ ਪਾਕਿਸਤਾਨ ਗਵਰਨਮੈਂਟ ਨੇ ਕੋਸ਼ਿਸ਼ ਕੀਤੀ ਹੈ ਤੇ 8-9 ਗੁਰਦੁਆਰੇ ਅੱਜ ਫੰਕਸ਼ਨਲ ਨੇ. ਲੇਕਿਨ ਜਿਹੜਾ ਉਹ ਇੰਪੈਕਟ ਹੋਇਆ, ਜਿਹੜੇ ਲੋਕ ਜਾ ਕੇ ਬਾਕੀ ਹੋਰ ਵਿਰਸੇ ਦੀ ਜਗ੍ਹਾ ਜਾ ਕੇ ਵੜ ਗਏ ਨੇ, ਉਹਨਾਂ ਨੂੰ ਕੱਢਣਾ ਕੋਈ ਆਸਾਨ ਕੰਮ ਨਹੀਂ ਹੈ, ਰਾਈਟ? ਹੋਰ ਚੀਜ਼ਾਂ ਜਿਹੜੀਆਂ ਉਹਨਾਂ ਨੇ ਫਿਰ ਉੱਥੇ ਰਹਿ ਰਹਿ ਕੇ 68 ਈਅਰਸ ਦੇ ਅੰਦਰ ਉਹਨਾਂ ਨੂੰ ਤਾਂ ਕੋਈ ਇਮੋਸ਼ਨ ਨਹੀਂ ਹੈ ਨਾ ਇਸ ਚੀਜ਼ ਦੇ ਨਾਲ, ਨਾ ਉਹ ਤਾਂ ਸਿਰਫ ਆਪਣੇ ਰਹਿਣ ਵਾਸਤੇ ਉੱਥੇ ਠਹਿਰ ਰਹੇ ਨੇ, ਰਾਈਟ? ਤੋ ਉਹ ਚੀਜ਼ਾਂ 'ਤੇ ਉਹਨਾਂ ਨੇ ਕੋਈ ਦੇਖਭਾਲ ਕੀਤੀ ਨਹੀਂ, ਐਂਡ ਵਾਈ ਸ਼ੁੱਡ ਦੇ ਡੂ ਇਟ? ਬਿਕੋਜ਼ ਉਹ ਪ੍ਰੋਪਰਟੀ ਉਹਨਾਂ ਦੀ ਤਾਂ ਨਹੀਂ ਹੈ ਨਾ, ਅਤੇ ਅਗਰ ਕੋਈ ਦੇਖਭਾਲ ਹੀ ਨਹੀਂ ਹੋਏਗੀ ਉਹਨਾਂ ਦੀ, ਉਹ ਉੱਥੇ ਲੋਕ ਰਹਿ ਰਹੇ ਨੇ, ਅਤੇ ਉਹ ਚੀਜ਼ ਤਾਂ ਆਟੋਮੈਟਿਕਲੀ ਡਿਟੋਰੇਟ ਹੋ ਜਾਏਗੀ ਨਾ. ਅਤੇ ਲੇਕਿਨ ਜਿਹੜਾ ਲੋਕਲ ਬੰਦਾ ਹੈ ਉਹ ਤਾਂ ਦਿਲ ਵਿੱਚ ਬੜਾ ਪਿਆਰ ਰੱਖਦਾ ਹੈ.
ਉਹ ਤਾਂ ਸਾਰੇ ਜੋ ਉੱਥੇ ਜਾਂਦਾ ਹੈ ਹਮੇਸ਼ਾ ਇਹੀ ਕਹਿੰਦੇ ਨੇ ਕਿ ਆਵਾਮ ਤੋਂ ਬਹੁਤ ਮਾਣ ਸਤਿਕਾਰ ਪਿਆਰ ਮਿਲਦਾ ਹੈ. ਬੜਾ ਚੰਗਾ ਲੱਗਿਆ ਤੁਹਾਡੇ ਨਾਲ ਇਹ ਸਾਰੀਆਂ ਗੱਲਾਂ ਕਰਕੇ, ਅਤੇ ਇਸ ਵੀ ਚੰਗੀ ਗੱਲ ਮੈਨੂੰ ਇਹ ਪਤਾ ਹੈ ਕਿ ਤੁਸੀਂ ਹੁਣ ਬੜੀ ਛੇਤੀ ਸਾਡੇ ਕੋਲ ਇੱਥੇ ਆਸਟ੍ਰੇਲੀਆ ਆ ਰਹੇ ਹੋ, ਨਾ ਸਿਰਫ ਸਿਡਨੀ ਬਲਕਿ ਮੈਲਬਰਨ ਅਤੇ ਪਰਥ ਵਿੱਚ ਵੀ ਤੁਹਾਡੀ ਇਹ ਕਿਤਾਬ ਜਾਰੀ ਕੀਤੀ ਜਾਵੇਗੀ, ਪਬਲਿਕਲੀ ਲੋਕ ਇਸ ਨੂੰ ਵੇਖ ਸਕਣਗੇ, ਖਰੀਦ ਸਕਣਗੇ. ਸੋ ਸੰਖੇਪ ਵਿੱਚ ਕਿਤਾਬ ਦੱਸੋ, ਕਿੰਨੇ ਸਫ਼ੇ ਨੇ, ਕੀ ਕੁਝ ਹੈ ਇਸ ਕਿਤਾਬ ਵਿੱਚ, ਅਤੇ ਲੋਕ ਕਿਸ ਤਰ੍ਹਾਂ ਇਸ ਨੂੰ ਵੇਖ ਸਕਦੇ ਹੈ, ਖਰੀਦ ਸਕਦੇ ਨੇ?
ਤੇ ਕਿਤਾਬ ਬੜੇ ਵੱਡੇ ਫਾਰਮੈਟ ਵਿੱਚ ਹੈ, ਇਟਸ ਲਾਈਕ ਅ ਕਾਫੀ ਟੇਬਲ ਬੁੱਕ ਫਾਰਮੈਟ, ਤੇ 12.25 ਇੰਚ ਬਾਈ 9.25 ਇੰਚ ਦੀ ਕਿਤਾਬ ਹੈ, ਤੇ ਇਹਦੇ ਅੰਦਰ 504 ਸਫੇ ਨੇ, 504 ਪੇਜਸ, 8 ਪੇਪਰ ਦੇ ਉੱਤੇ ਪ੍ਰਿੰਟਡ ਹੈ। ਇਹ ਸਿਰਫ ਟੈਕਸਟ ਨਹੀਂ ਹੈ, ਕਿਉਂਕਿ ਅੱਜ ਦੇ ਦਿਨ ਵਿੱਚ ਲੋਕ ਪੜ੍ਹਦੇ ਘੱਟ ਨੇ, ਲੇਕਿਨ ਮੈਂ ਕੋਸ਼ਿਸ਼ ਇਸ ਤਰ੍ਹਾਂ ਕੀਤੀ ਹੈ ਕਿ ਹਰ ਇੱਕ ਪੇਜ ਦੇ ਉੱਤੇ ਕੋਈ ਨਾ ਕੋਈ ਫੋਟੋ ਹੋਵੇ। ਇਹਦੇ ਅੰਦਰ 507 ਫੋਟੋਆਂ ਨੇ, ਔਰ 507 ਫੋਟੋਆਂ ਦੇ ਨਾਲ ਜਿਹੜਾ ਕੰਪਨੀ ਟੈਕਸਟ ਹੈ ਜਿਹਦੇ ਅੰਦਰ ਮੈਂ ਆਪਣੀ ਕਹਾਣੀ ਦੱਸ ਰਿਹਾ, ਔਰ ਮੇਰੇ ਲਿਖਣ ਦਾ ਸਟਾਈਲ ਸਿੰਪਲ ਸਟਾਈਲ ਹੈ, ਤਾਂ ਕਿ ਮਿਡ ਏਜਡ ਪਰਸਨ ਵੀ ਔਰ ਬਜ਼ੁਰਗ ਬੰਦਾ ਵੀ ਇਹਨੂੰ ਪੜ੍ਹ ਸਕੇ। ਔਰ ਇਹਦੀ ਫੌਂਟ ਸਾਈਜ਼ ਥੋੜ੍ਹੀ ਮੋਟੀ ਰੱਖੀ ਗਈ ਹੈ ਉਹਨਾਂ ਦਾ ਧਿਆਨ ਰੱਖਦੇ ਹੋਏ, ਔਰ ਇਹਦੀ ਇੰਗਲਿਸ਼ ਬਹੁਤ ਸਿੰਪਲ ਰੱਖੀ ਗਈ ਹੈ ਇਸ ਤਰੀਕੇ ਨਾਲ ਕਿ ਜਿਸ ਤਰ੍ਹਾਂ ਮੈਂ ਆਪਣੀ ਟਰੈਵਲ ਕਰ ਰਿਹਾ, ਅਤੇ ਜੋ ਚੀਜ਼ ਮੈਂ ਅੱਜ ਦੇ ਦਿਨ ਵਿੱਚ ਅਬਜ਼ਰਵ ਕਰ ਰਿਹਾ, ਜੋ ਮੇਰੀ ਫੀਲਿੰਗਸ ਨੇ, ਜੋ ਮੈਂ ਮੇਰੇ ਨਾਲ ਦੇ ਬੰਦੇ ਮੈਨੂੰ ਫੀਲ ਕਰਵਾ ਰਹੇ ਨੇ, ਉਸ ਚੀਜ਼ ਨੂੰ ਮੈਂ ਅੱਗੇ ਰੱਖਦੇ ਹੋਏ ਜਿਸ ਤਰ੍ਹਾਂ ਮੈਂ ਆਪਣੀ ਜਰਨੀ ਕਰਨਾ, ਅਤੇ ਜਦੋਂ ਮੈਨੂੰ ਕੋਈ ਆਪਣੇ ਸਿੱਖ ਵਿਰਸੇ ਦੀ ਕੋਈ ਚੀਜ਼ ਮਿਲਦੀ ਹੈ, ਕੋਈ ਲੱਭਦੀ ਹੈ, ਫਿਰ ਮੈਂ ਟਾਈਮ ਵਿੱਚ ਪਿੱਛੇ ਚਲੇ ਜਾਣਾ, ਉਸ ਚੀਜ਼ ਦੀ ਹਿਸਟਰੀ ਦੱਸ ਕੇ, ਉਸ ਚੀਜ਼ ਦਾ ਇੰਪੋਰਟੈਂਸ ਦੱਸ ਕੇ, ਫਿਰ ਮੈਂ ਅੱਜ ਦੇ ਦਿਨ ਵਿੱਚ ਆ ਜਾਣਾ, ਫਿਰ ਮੈਂ ਅੱਗੇ ਵਧਣਾ। ਅਤੇ ਇਸ ਦੇ ਅੰਦਰ ਕੀ ਹੈ ਕਿ ਤੁਹਾਨੂੰ ਜ਼ਿਗ-ਜ਼ੈਗ ਚੀਜ਼ਾਂ ਮਿਲਦੀ ਜਾਣਗੀਆਂ, ਕਦੀ ਮੈਂ ਬੈਟਲ ਗਰਾਊਂਡ ਦੀ ਗੱਲ ਕਰ ਰਿਹਾ, ਅਤੇ ਕਦੀ ਮੈਂ ਕੋਈ ਕਹਾਣੀ ਸੁਣਾ ਰਿਹਾ, ਅਤੇ ਕਦੀ ਮੈਂ ਕੋਈ ਕਮਰਸ਼ੀਅਲ ਇਸਟੈਬਲਿਸ਼ਮੈਂਟ ਦੀ ਗੱਲ ਕਰ ਰਿਹਾ, ਕਦੀ ਮੈਂ ਕੋਈ ਫੋਰਟ ਦੀ ਗੱਲ ਕਰ ਰਿਹਾ, ਅਤੇ ਕਦੀ ਮੈਂ ਆਜ ਦੀ ਫੀਲਿੰਗ ਦੀ ਗੱਲ ਕਰ ਰਿਹਾ, ਇਸ ਤਰ੍ਹਾਂ ਕਰਕੇ ਕਹਾਣੀ ਬਣਦੀ ਜਾਂਦੀ ਹੈ। ਸੋ ਦੇਰ ਆਰ 507 ਫੋਟੋਗ੍ਰਾਫਸ, 504 ਪੇਜਿਸ, ਇਟ ਇਜ਼ ਪ੍ਰਾਈਸਡ ਐਟ $80, ਬਟ ਆਸਟ੍ਰੇਲੀਆ ਦੇ ਅੰਦਰ ਸੀ ਕਿਊ ਤੋਂ ਆਸਟ੍ਰੇਲੀਆ ਤੁਹਾਨੂੰ ਦੱਸਣਗੇ ਕਿ ਕੀ ਪ੍ਰਾਈਸਿੰਗ ਆ ਰਹੀ ਹੈ ਉੱਥੇ। $80 ਪਲੱਸ ਸ਼ਿਪਿੰਗ ਚਾਰਜਿਸ, ਇਸ ਦੇ ਅੰਦਰ ਬਹੁਤ ਥੋੜ੍ਹਾ ਐਕਸਪੈਂਸਿਵ ਪੈ ਜਾਂਦਾ, ਬਿਕੋਜ਼ ਇਹ ਕਿਤਾਬ 3 ਕਿਲੋ ਦੀ ਕਿਤਾਬ ਹੈ, ਇਟਸ ਨੋਟ ਅ ਸਮਾਲ ਵਰਕ, ਇਟਸ ਲਾਈਕ ਐਨ ਇਨਸਾਈਕਲੋਪੀਡੀਆ। ਅਤੇ ਬਾਕੀ ਆਸਟ੍ਰੇਲੀਆ ਦੇ ਅੰਦਰ ਸੀ ਕਿਊ ਤੋਂ ਆਸਟ੍ਰੇਲੀਆ ਵਿਲ ਮੇਕ ਇਟ ਅਵੇਲੇਬਲ, ਸੋ ਆਈ ਥਿੰਕ ਦੇ ਕੈਨ ਆਨਸਰ ਦੈਟ ਕੁਐਸਚਨ ਕਿ ਵਾਟ ਇਜ਼ ਇਟ ਇਨ ਆਸਟ੍ਰੇਲੀਅਨ ਡਾਲਰ।
ਅਮਰਦੀਪ ਜੀ, ਬਹੁਤ ਹੀ ਸ਼ਲਾਘਾਯੋਗ ਉਪਰਾਲਾ ਹੈ ਕਿ ਤੁਸੀਂ ਗੁਆਚੇ ਹੋਏ ਵਿਰਸੇ ਨੂੰ ਸਾਂਭਣ ਦੀ ਕੋਸ਼ਿਸ਼ ਕੀਤੀ ਹੈ। ਮੈਨੂੰ ਉਮੀਦ ਹੈ ਇਸ ਉਪਰਾਲੇ ਰਾਹੀਂ ਜਿਹੜਾ ਗੁਆਚਿਆ ਹੋਇਆ ਵਿਰਸਾ ਹੈ, ਕੁਝ ਹੱਦ ਤੱਕ ਅਗਰ ਅਸੀਂ ਇਸ ਨੂੰ ਸਾਂਭ ਲਈਏ, ਜਿਸ ਤਰ੍ਹਾਂ ਤੁਸੀਂ ਕਿਹਾ ਡਿਸਟਰੋਏ ਨਾ ਹੋਵੇ, ਪੂਰਾ ਪੂਰਾ ਅਲੋਪ ਨਾ ਹੋ ਜਾਵੇ, ਮੇਰੇ ਖਿਆਲ ਬਹੁਤ ਵੱਡੀ ਪ੍ਰਾਪਤੀ ਹੋਵੇਗੀ। ਪਰ ਅੱਜ ਤੁਸੀਂ ਸਮਾਂ ਕੱਢ ਕੇ ਸਾਡੇ ਸਾਰੇ ਸਰੋਤਿਆਂ ਨਾਲ ਬੜੇ ਖੁਲਾਸੇ ਨਾਲ ਤੁਸੀਂ ਗੱਲਬਾਤ ਕੀਤੀ ਹੈ, ਬਹੁਤ ਬਹੁਤ ਮਿਹਰਬਾਨੀ। ਅਤੇ ਹੁਣ ਤੋਂ ਹੀ ਜੀ ਆਇਆਂ ਨੂੰ, ਕਿਉਂਕਿ ਛੇਤੀ ਹੀ ਤੁਸੀਂ ਇੱਥੇ ਆਸਟ੍ਰੇਲੀਆ ਵੀ ਆ ਰਹੇ ਹੋ ਬੁੱਕ ਰਿਲੀਜ਼ ਵਾਸਤੇ।
ਥੈਂਕ ਯੂ ਜੀ, ਸ਼ੁਕਰੀਆ ਤੁਸੀਂ ਸਾਨੂੰ ਟਾਈਮ ਦਿੱਤਾ ਇਸ ਚੀਜ਼ ਦੇ ਬਾਰੇ ਗੱਲ ਕਰਨ ਵਾਸਤੇ, ਅਤੇ ਮੈਂ ਵੀ ਲੁੱਕ ਫੋਰਵਰਡ ਕਰਨਾ ਆਸਟ੍ਰੇਲੀਆ ਆ ਕੇ ਸੰਗਤ ਨੂੰ ਮਿਲਣ ਵਾਸਤੇ ਉੱਥੇ। ਅਤੇ 6 ਪ੍ਰੋਗਰਾਮ ਸੀ ਕਿਊ ਤੋਂ ਆਸਟ੍ਰੇਲੀਆ ਨੇ ਔਰਗਨਾਈਜ਼ ਕੀਤੇ ਨੇ, ਸਿਡਨੀ, ਮੈਲਬਰਨ ਅਤੇ ਪਰਥ ਦੇ ਅੰਦਰ। ਉਹਨਾਂ 6 ਪ੍ਰੋਗਰਾਮ ਦੇ ਅੰਦਰ ਵੱਧ ਤੋਂ ਵੱਧ ਜਿੰਨਾ ਮੈਂ ਕਮਿਊਨਿਟੀ 'ਚ ਮਿਲਾਂਗਾ ਇਸ ਚੀਜ਼ ਦੇ ਬਾਰੇ ਅਸੀਂ ਗੱਲ ਕਰਾਂਗੇ। ਅਤੇ ਮੈਨੂੰ ਇਸ ਚੀਜ਼ ਦੀ ਬੜੀ ਖੁਸ਼ੀ ਹੋਈ ਹੈ ਕਿ ਸੀ ਕਿਊ ਤੋਂ ਆਸਟ੍ਰੇਲੀਆ ਨੇ ਪਾਕਿਸਤਾਨ ਹਾਈ ਕਮਿਸ਼ਨ ਨੂੰ ਸਿਡਨੀ ਦੇ ਇਵੈਂਟ ਵਿੱਚ ਇਨਵਾਈਟ ਕੀਤਾ ਹੈ। ਬਿਕੋਜ਼ ਜਦ ਤੱਕ ਅਸੀਂ ਓਪਨ ਹੋ ਕੇ ਗੱਲ ਨਹੀਂ ਕਰਾਂਗੇ, ਬਿਕੋਜ਼ ਅਸੀਂ ਅਗਰ ਕੁਝ ਕੋਸ਼ਿਸ਼ ਕਰੀਏ ਵਿਰਸੇ ਨੂੰ ਸੰਭਾਲਣ ਦੀ ਪਾਕਿਸਤਾਨ ਦੇ ਅੰਦਰ, ਤਾਂ ਓਨਲੀ ਵੇ ਟੂ ਡੂ ਇਟ ਇਜ਼ ਥਰੂ ਅ ਗਵਰਨਮੈਂਟ ਡਾਇਲੋਗ, ਗਵਰਨਮੈਂਟ ਇੰਟਰੈਕਸ਼ਨ। ਅਤੇ ਮੈਨੂੰ ਬੜੀ ਖੁਸ਼ੀ ਹੋਈ ਹੈ ਕਿ ਉਹਨਾਂ ਨੇ ਉਪਰਾਲਾ ਕੀਤਾ ਹੈ, ਪਾਕਿਸਤਾਨ ਹਾਈ ਕਮਿਸ਼ਨ ਨੂੰ ਉਹਨਾਂ ਨੇ ਸੱਦਿਆ ਹੈ ਐਜ਼ ਅ ਚੀਫ ਗੈਸਟ। ਅਤੇ ਹੋਪਫੁਲੀ ਇਸ ਚੀਜ਼ ਵਿੱਚ ਇੰਟਰਸਟ ਰੱਖਣ ਵਾਲੇ ਨੇ ਉਹ ਸਾਰੇ ਇਕੱਠੇ ਹੋਣਗੇ, ਅਤੇ ਅਸੀਂ ਕੁਝ ਇਸ ਚੀਜ਼ ਦੇ ਬਾਰੇ ਅੱਗੇ ਦੀ ਸੋਚੀਏ ਐਜ਼ ਅ ਵਰਲਡ ਵਾਈਡ ਲੈਵਲ।
ਜ਼ਰੂਰ। ਅਮਰਦੀਪ ਜੀ, ਜਾਣ ਦੀ ਵਾਰ ਦਾ ਕੋਈ ਸੁਨੇਹਾ, ਕਿਉਂਕਿ ਤੁਸੀਂ ਬੜੇ ਨੇੜਿਓਂ ਵੇਖਿਆ ਹੈ ਇਸ ਵਿਰਸੇ ਨੂੰ ਅਲੋਪ ਹੁੰਦੇ ਹੋਏ, ਅਤੇ ਇੱਕ ਕੋਸ਼ਿਸ਼ ਤੁਸੀਂ ਜ਼ਰੂਰ ਕੀਤੀ ਹੈ, ਪਰ ਹਰ ਇਨਸਾਨ ਜਿਹੜਾ ਦੁਨੀਆ ਭਰ ਵਿੱਚ ਬੈਠਾ, ਕਿ ਅਸੀਂ ਹੋਰ ਕੋਈ ਉਪਰਾਲਾ ਕਰ ਸਕਦੇ ਹਾਂ ਸਾਂਭ ਸੰਭਾਲ ਵਾਸਤੇ?
ਸਭ ਤੋਂ ਵੱਡਾ ਉਪਰਾਲਾ ਤਾਂ ਇਹੀ ਹੈ ਕਿ ਅਵੇਅਰਨੈਸ ਕੀਤੀ ਜਾਵੇ, ਕਿਉਂਕਿ ਅਸੀਂ ਗ੍ਰਾਸਰੂਟ ਲੈਵਲ 'ਤੇ ਗੱਲ ਕਰੀਏ ਨਾ, ਅਸੀਂ ਮੈਂ ਕੋਈ ਵੱਡਾ ਓਬਜੈਕਟਿਵ ਅੱਗੇ ਨਹੀਂ ਰੱਖਣ ਦੀ ਕੋਸ਼ਿਸ਼ ਕਰ ਰਿਹਾ। ਮੈਂ ਸਿਰਫ ਜਿਹੜਾ ਮੇਰਾ ਐਫਰਟ ਹੈ ਸਿਰਫ ਇਹ ਹੈ ਕਿ ਅਸੀਂ ਜਿਹੜੇ ਕਰੰਟ ਜਨਰੇਸ਼ਨ, ਜਿਹੜੀ ਨੈਕਸਟ ਜਨਰੇਸ਼ਨ ਆ ਰਹੀ ਹੈ, ਉਹਨਾਂ ਨਾਲ ਇਸ ਚੀਜ਼ ਬਾਰੇ ਅਸੀਂ ਗੱਲ ਕਰ ਸਕੀਏ ਓਪਨਲੀ, ਉਹਨਾਂ ਨੂੰ ਅਸੀਂ ਅਵੇਅਰਨੈਸ ਦੇ ਸਕੀਏ। ਅਸੀਂ ਅਗਰ ਅਵੇਅਰਨੈਸ ਕਰਾਂਗੇ ਨਾ, ਤਾਂ ਡੋਟਸ ਆਪਣੇ ਆਪ ਹੀ ਜੁਆਇਨ ਹੋਣਗੇ, ਕੋਈ ਨਾ ਕੋਈ ਤਰੀਕਾ ਆਪਣੇ ਆਪ ਹੀ ਨਿਕਲੇਗਾ। ਜਿਸ ਤਰ੍ਹਾਂ ਮੈਂ ਗਿਆ ਸੀਗਾ, ਮੈਂ ਕਿਤਾਬ ਲਿਖਣ ਨਹੀਂ ਗਿਆ ਸੀਗਾ, ਕੁਝ ਬਣ ਕੁਝ ਹੋਰ ਗਿਆ। ਅਤੇ ਅਸੀਂ ਅਗਰ ਗੱਲ ਹੀ ਨਾ ਕਰੀਏ, ਅਜੀ ਸਾਡੀ ਅਗਰ ਜਨਰੇਸ਼ਨ ਜਿਹੜੀ ਉਹਨਾਂ ਨੂੰ ਪਤਾ ਹੀ ਨਾ ਹੋਵੇ, ਉਹਨਾਂ ਨੂੰ ਅਗਰ ਸਿਰਫ ਇਹੀ ਪਤਾ ਹੈ ਕਿ ਪਾਕਿਸਤਾਨ ਜਾਣਾ ਹੈ ਅਤੇ ਸਿਰਫ ਨਨਕਾਣਾ ਸਾਹਿਬ ਜਾਣਾ ਹੈ ਅਤੇ ਪੰਜਾ ਸਾਹਿਬ ਜਾਣਾ ਹੈ, ਅਤੇ ਉਸੀ ਦਾਇਰੇ ਵਿੱਚੋਂ ਅਸੀਂ ਵਾਹਿਗੁਰੂ ਕਰਕੇ ਵਾਪਸ ਆ ਜਾਵਾਂਗੇ ਬਸ, ਅਤੇ ਉਸ ਦੇ ਨਾਲ ਕੁਝ ਅਸੀਂ ਅਚੀਵ ਨਹੀਂ ਕਰ ਸਕਦੇ ਹਾਂ। ਅਤੇ ਸਭ ਤੋਂ ਮੇਨ ਚੀਜ਼ ਹੈ ਟੂ ਇਨਕਰੀਜ਼ ਦੀ ਅਵੇਅਰਨੈਸ, ਟੂ ਮੇਕ ਦਾ ਪੀਪਲ ਟਾਕ ਟੂ ਈਚ ਅਦਰ, ਐਂਡ ਕੋਈ ਨਾ ਕੋਈ ਉਸਨੂੰ ਫਿਰ ਰੁਕ ਨਿਕਲੇਗਾ।
ਬਹੁਤ ਬਹੁਤ ਮਿਹਰਬਾਨੀ ਸਾਡੇ ਨਾਲ ਗੱਲਬਾਤ ਕਰਨ ਲਈ।
ਥੈਂਕ ਯੂ ਜੀ।
SBS, 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 SBS Radio.